शरीर बनाया है, जिन्हें मनुखा जन्म दिता है, कदे उन्हों भी चेते करया कर। जिन्हें आपां अपने धीआं पुत्तां नूं किसे चंगे कम लई कहिंदे आं, ते साडे बच्चे साडी संतान कहिंदी बापू जी ते नाल की होएगा। जिग्यासू ने बेनती कीती कि महाराज तुसीं कहिंदे परमात्मा नूं चेते करो, की मिलेगा? सतगुरु पातशाह कहिंदे गुरमुखा तेरे च बुराइयां निकल जाणगियां, तू बड़ा भय भीत है, तेरे मन विच कई तरह दे तौंखले ने, उस परमात्मा नूं चेते करन करके तेरे अंदर किसी प्रकार का भौ नहीं रहेगा। आपां आम करके गुरु की बाणी च पंक्ति पढ़दे हां सुणदे हां गुरमुखां पासों, निरभौ जपै सगल भौ मिटै। जदों भय तो रहे परमात्मा नूं चेते करांगे ना, साडे अंदर किसी प्रकार का भय नहीं रह जांदा। साडे कोल अनेकां उदाहरणां ने। दरबार साहब दे ग्रंथी सत्कारयोग भाई साहब भाई मनी सिंह जी, जिन्हां दा सिख पंथ विच बड़ा सत्कार सी, मन विच विचार कीती कि नाम नाल भिजियां हुई अनियां नूं इकट्ठे करिए। समें दी हुकूमत नूं इह चंगा नहीं लगदा। उह कहण लगे भाई साहब संगतां तां करो इकट्ठियां, सानूं इतराज नहीं, ਪਰ ਸਾਡੀ ਸਰਕਾਰ ਹੈ, ਅਸੀਂ ਮਾਲੀਆ ਲੈਣਾ। ਭਾਈ ਸਾਹਿਬ ਕਹਿਣ ਲੱਗੇ ਗੁਰੂ ਨਾਨਕ ਦੇਵ ਘਰ ਵਿਚ ਕੋਈ ਘਾਟਾ ਨਹੀਂ, ਤੁਹਾਡੀ ਇਹ ਵੀ ਅਸੀਂ ਭੁੱਖ ਦੀ ਪੂਰਤੀ ਕਰ ਦਿਆਂਗੇ। ਇਤਿਹਾਸ ਦੇ ਪੰਨਿਆਂ ਦੇ ਮੁਤਾਬਕ 5000 ਰੁਪਈਆ ਉਸ ਮੌਕੇ ਬਹੁਤ ਵੱਡੀ ਰਕਮ ਸੀ। ਇਹ ਸਰਕਾਰ ਨੇ ਤੈਅ ਕਰ ਲਿਆ ਵੀ ਜੇ ਮੇਲਾ ਭਰ ਗਿਆ ਸੰਗਤਾਂ ਚਲੀਆਂ ਜਾਣਗੀਆਂ, ਤੁਹਾਨੂੰ ਇਹ ਮਾਮਲਾ ਤਾਰਿਆ ਜਾਏਗਾ। ਇਸ ਗੱਲ ਦਾ ਅੱਜ ਤੱਕ ਜਵਾਬ ਨਹੀਂ। ਸਰਕਾਰਾਂ ਅੰਦਰੋਂ ਹੁੰਦੀਆਂ ਤੇ ਬਾਹਰੋਂ ਹੋਰ ਹੁੰਦੀਆਂ ਨੇ। ਇਹ ਪੁਰਾਣਾ ਰਿਵਾਜ ਵੀ ਸੀ, ਅੱਜ ਵੀ ਰਿਵਾਜ ਹੈ। ਸਰਕਾਰ ਅੰਦਰੋਂ ਕੁਝ ਸੋਚਦੀ ਤੇ ਕਰਦੀ ਕੁਝ ਹੋਰ ਹੈ। ਮੈਂ ਧਾਰਮਿਕ ਸਟੇਜ ਤੋਂ ਬੋਲ ਰਿਹਾ, ਮੈਂ ਧਾਰਮਿਕ ਡਿਊਟੀ ਮੇਰੀ, ਮੈਂ ਗ੍ਰੰਥੀ ਸਿੰਘ ਹਾਂ। ਆਪਾਂ ਵੇਖਿਆ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਗੁਰਪੁਰਬ ਤੇ ਕੇਂਦਰੀ ਸਰਕਾਰ ਨੇ ਜਿਹੜਾ ਆਪਣਾ ਕਾਨੂੰਨ ਬਣਾਇਆ ਸੀ ਉਹਨੂੰ ਵਾਪਸ ਲਿਆ। ਪਰ ਉਹਨਾਂ ਨੂੰ ਪੁੱਛਿਆ ਜਾਏ ਵੀ ਤੁਸੀਂ ਬਣਾਇਆ ਕਿਉਂ, ਜੇ ਹੁਣ ਗਲਤ ਹੈ ਤੇ ਬਣਾਇਆ ਕਿਉਂ? ਸਾਡੇ ਸੈਂਕੜੇ ਭੈਣਾਂ ਭਰਾ ਬਜ਼ੁਰਗ ਵੱਡੇ ਛੋਟੇ ਮਾਰੇ ਗਏ, ਕੋਈ ਟਸ ਤੋਂ ਮਸ ਨਹੀਂ ਹੋਇਆ। ਇਹ ਸਰਕਾਰਾਂ ਦੀਆਂ ਬਹੁਤ ਪੁਰਾਣੀਆਂ ਪਾਲਿਸੀਆਂ ਤੇ ਅੱਜ ਵੀ ਚੱਲਦੀਆਂ ਹਨ। ਮੈਂ ਵਾਰ ਵਾਰ ਸਪਸ਼ਟੀਕਰਨ ਦੇ ਰਿਹਾ ਕਿ ਮੈਂ ਸਿਆਸੀ ਨਹੀਂ, ਮੇਰਾ ਪ੍ਰਧਾਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ, ਮੇਰੀ ਪਾਰਟੀ ਗੁਰੂ ਕੀ ਸਿੱਖ ਸੰਗਤ ਹੈ, ਮੈਂ ਗੁਰੂ ਪੰਥ ਦਾ ਸੇਵਾਦਾਰ ਹਾਂ। ਅੰਦਰ ਦੀ ਦਰਦ ਸਾਂਝੀ ਕੀਤੀ ਹੈ, ਬੇਨਤੀ ਕਰ ਰਿਹਾ ਵੀ ਬੰਦੇ ਅੰਦਰ ਭੈ ਨਹੀਂ ਰਹਿੰਦਾ। ਭਾਈ ਸਾਹਿਬ ਭਾਈ ਮਨੀ ਸਿੰਘ ਨੂੰ ਸਰਕਾਰ ਦੀ ਨੀਤੀ ਤੇ ਸ਼ੱਕ ਹੋਇਆ ਤੇ ਉਹਨਾਂ ਸਿੱਖ ਸੰਗਤਾਂ ਨੂੰ ਸਿਰੇ ਭੇਜੇ, ਗੁਰਮੁਖੋ ਸਰਕਾਰ ਦੀ ਨੀਤ ਵਿਚ ਫਰਕ ਹੈ, ਤੁਹਾਡੇ ਵਰਗੇ ਹੀਰੇ ਸੰਸਾਰ ਵਿਚ ਕਦੇ ਕਦੇ ਆਉਂਦੇ ਹਨ। ਮੈਂ ਬੇਨਤੀ ਕਰਾਂਗਾ, ਐਤਕੀ ਗੁਰੇਜ ਕਰਿਆ ਜੇ, ਗੁਰੂ ਰਾਮਦਾਸ ਨੂੰ ਪਾਤਸ਼ਾਹ ਨੂੰ ਪਾਇਆ ਤੇ ਮੁੜ ਕੇ ਇਸ਼ਨਾਨ ਫੇਰ ਕਰ ਲਿਆ ਜੇ, ਇਕੱਠ ਨਾ ਹੋਇਆ ਇਹ ਐਲੀਗੇਸ਼ਨ ਲਾ ਕਰਕੇ ਤੇ ਭਾਈ ਮਨੀ ਸਿੰਘ ਨੂੰ ਫੜਿਆ ਗਿਆ। ਭਾਈ ਮਨੀ ਸਿੰਘ ਵਿਚ ਕੋਈ ਐਬ ਨਹੀਂ, ਕੋਈ ਗੁਨਾਹ ਨਹੀਂ, ਲੇਕਿਨ ਮੇਲਾ ਨਹੀਂ ਭਰਿਆ। ਅਸੀਂ ਸਿੱਖਾਂ ਨੂੰ ਕਤਲ ਨਹੀਂ ਕੀਤਾ ਕਿਉਂਕਿ ਅਸੀਂ ਸਿੱਖਾਂ ਦਾ ਖੂਨ ਪੀਣਾ ਸੀ, ਸਾਡੀ ਪਿਆਸ ਨਹੀਂ ਬੁਝੀ। ਇਸ ਵਜ੍ਹਾ ਕਰਕੇ ਭਾਈ ਮਨੀ ਸਿੰਘ ਨੂੰ ਲਾਹੌਰ ਲੈ ਗਏ। ਸਦਕੇ ਜਾਵਾਂ ਨਾ ਗੁਰੂ ਕੇ ਸਿੱਖਾਂ ਦੇ, ਜਦੋਂ ਪੜੀ ਦਾ ਰਾਮਟੇ ਖੜੇ ਹੋ ਜਾਂਦੇ ਨੇ, ਤਰਨ ਤਰਨ ਸੀਲ ਵਿਖੀਵਨ ਦੇ ਲਾਗੇ ਇਕ ਪਿੰਡ ਮੱਦਰ ਹੈ। ਉਸ ਮੱਦਰ ਪਿੰਡ ਦਾ ਰਹਿਣ ਵਾਲਾ ਭਾਈ ਲੱਛੀ ਰਾਮ, ਇਸੇ ਤਰ੍ਹਾਂ ਲਾਹੌਰ ਸ਼ਹਿਰ ਵਿਚ ਰਹਿਣ ਵਾਲਾ ਗੁਰੂ ਕਾ ਲਾਲ ਭਾਈ ਸੂਰੀ, ਉਨ੍ਹਾਂ ਦਾ ਨਾਮ ਲਿਖਿਆ ਹੈ, ਮਾਫ਼ ਕਰਨਾ ਸੂਰ ਸਿੰਘ ਸੂਰੀ, ਉਨ੍ਹਾਂ ਨੇ ਸਰਕਾਰ ਨਾਲ ਗੱਲ ਕੀਤੀ ਵੀ ਸਾਡੀ ਕੌਮ ਦਾ ਧਾਰਮਿਕ ਆਗੂ ਹੈ, ਮਾਇਆ ਨਾਲ ਨਹੀਂ ਜਾਣੀ, ਅਸੀਂ ਬੇਨਤੀ ਕਰਦੇ ਵੀ ਸਾਡੇ ਸਤਿਕਾਰਯੋਗ ਗ੍ਰੰਥੀ ਸਿੰਘ ਭਾਈ ਮਨੀ ਸਿੰਘ ਨਾਲ ਮਾਇਆ ਤੋੜ ਕੇ ਲੈ ਲਓ। ਗੁਰਮੁਖ ਜਾਨ ਜਾਂਦੀ ਹੋਵੇ ਨਾ, ਆਪਾਂ ਸਾਰਾ ਕੁਝ ਗੂਠਾ ਲਾ ਕੇ ਦੇਣ ਨੂੰ ਤਿਆਰ ਹਾਂ ਵੀ ਲੈ ਲਾ ਮੇਰੀ ਜਾਨ ਛੱਡ ਦੇ। ਧਾਰਮਿਕ ਦਿਸਣਾ ਬੜਾ ਸੌਖਾ ਪਰ ਧਾਰਮਿਕ ਬਣਨਾ ਬੜਾ ਔਖਾ ਜੇ, ਧਾਰਮਿਕ ਦਿਸਣਾ ਬੜਾ ਸੌਖਾ ਬਣਨਾ ਬੜਾ ਔਖਾ ਹੈ। ਮੁਲਾਕਾਤ ਕੀਤੀ ਭਾਈ ਮਨੀ ਸਿੰਘ ਨੂੰ, ਪਤਾ ਚੱਲਿਆ ਜਿਹੜੀ ਉਹਨੇ ਗੱਲ ਕਹੀ ਨਾ ਕਹਿਣ ਤੋਂ ਪਰੇ ਹੈ। ਭਾਈ ਮਨੀ ਸਿੰਘ, ਭਾਈ ਲੱਛੀ ਰਾਮ ਸੂਰ ਸਿੰਘ ਸੂਰੀ ਨੂੰ ਗੱਲ ਕੀ ਕਹਿਣ ਲੱਗੇ, ਹੀਰਿਓ ਤਨ ਗੰਦਗੀ ਕੀ ਕੋਠੜੀ, ਹਰ ਹੀਰਿਆਂ ਦੀ ਖਾਣ, ਤਨ ਦਿੱਤਿਆਂ ਜੇ ਹਰ ਮਿਲੇ ਤਾਂ ਕੀ ਸਸਤਾ ਜਾਣ। ਮੈਂ ਕਹਿ ਦਿੱਤਾ ਤੁਸੀਂ ਸੁਣ ਲਿਆ ਲੇਕਿਨ ਅਮਲ ਕਰਨਾ ਬੜਾ ਔਖਾ ਜਿਹਾ ਹੈ। ਭਾਈ ਸਾਹਿਬ ਨੇ ਆਖਿਆ ਲੱਛੀ ਰਾਮਾ ਤਨ ਗੰਦਗੀ ਕੀ ਕੋਠੜੀ, ਹਰ ਹੀਰਿਆਂ ਦੀ ਖਾਣ, ਤਨ ਦਿੱਤਿਆਂ ਜੇ ਹਰ ਪਲੇ ਤਾਂ ਵੀ ਸਸਤਾ ਜਾਣ। ਆਪਾਂ ਤਾਂ ਤਨ ਨਾਲ ਹੀ ਚੰਬੜੇ ਪਏ ਆ, ਬੜਾ ਕੱਟ ਵੱਟ ਕਰਦੇ ਆ, ਬੜਾ ਇਹਨੂੰ ਮਾਰਚ ਕਰਦੇ, ਮੈਂ ਸੋਹਣਾ ਲੱਗਦਾ ਇੱਥੇ ਬੋਲ ਲੱਗਾ ਹੁੰਦਾ ਸੀ, ਹੁਣ ਉਹ ਗੁਰਮੁਖਾਂ ਦੇ ਪਤਾ ਨਹੀਂ ਕਿੱਥੇ ਪਾਸ ਸੱਜੇ ਖੱਬੇ ਰੱਖ ਦਿੱਤਾ ਹੈ। ਸਹੀ ਸੁੰਦਰ ਸੋਹਣੇ ਸਾਧ ਸੰਗ ਦਿਨ ਬਹਿਣੇ, ਆਪਾਂ ਕਹਿੰਦੇ ਮੈਂ ਬੜਾ ਸੋਹਣਾ, ਆਪਾਂ ਕਹਿੰਦੇ ਫਲਾਨਾ ਬੜਾ ਸੋਹਣਾ, ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਨੇ ਭਾਈ ਸਾਹਿਬ ਚਮੜੇ ਚਿੱਟੇ ਉਨੜ ਸੋਹਣਾ ਕੋਈ ਨਹੀਂ ਹੁੰਦਾ। ਪਾਤਸ਼ਾਹ ਕੌਣ ਸੋਹਣਾ? ਕਹਿੰਦੇ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਉਹ ਸੋਹਣਾ ਜਿਹੜਾ ਗੁਰਮੁਖਾਂ ਦੀ ਸੰਗਤ ਕਰਦਾ। ਧੰਨ ਗੁਰੂ ਪੰਚਮ ਪਾਤਸ਼ਾਹ ਮਹਾਂ ਜੀ ਦਾ ਸ਼ਬਦ ਅੱਠੇ ਪਰਚੇਤੇ ਰੱਖਿਆ ਕਰੋ, ਚਮੜੀ ਦੇ ਗਾਹਕੋ, ਚਮੜੀ ਦੇ ਪੁਜਾਰਿਓ। ਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ ਬਿਸ਼ਟਾ ਅਸਤ ਰਗਤ ਪਰੇਟੇ ਚਾਮ, ਇਸ ਉੱਪਰ ਨੇ ਰੱਖੋ ਗੁਮਾਨ। ਇਹਦਾ ਅਰਥ ਹੈ ਗੰਦਗੀ, ਹੱਡੀਆਂ, ਖੂਨ, ਚਮੜੀ ਦੀ ਪੰਡ ਵਿਚ ਵੱਧਾ ਤੇ ਕਿਹੜੀ ਗੱਲ ਦਾ ਮਾਣ ਕਰਦਾ ਵਿਚ ਹੈ ਕੀ? ਬਿਸ਼ਟਾ ਗੰਦਗੀ, ਅਸਤ ਹੱਡੀਆਂ, ਰਗਤ ਖੂਨ, ਪਰੇਟੇ ਚਾਮ ਤੋਂ ਭਾਵ ਚਮੜੇ ਦੀ ਚਾਦਰ ਚ ਲਪੇਟੇ, ਉਹਦੇ ਵਿਚ ਹੈ ਕੀ? ਫਤਵਾ ਲਾਇਆ ਗਿਆ ਧਰਮ ਦੇ ਠੇਕੇਦਾਰਾਂ ਲਾਇਆ। ਇਹ ਗੱਲ ਮੈਂ ਜਦੋਂ ਵੀ ਮੇਰੀ ਡਿਊਟੀ ਹੁੰਦੀ ਮੈਂ ਥਾਂ ਥਾਂ ਦੀ ਬੇਨਤੀ ਕਰਦਾ। ਆਪਾਂ ਈਰਖਾ ਵਸ ਦੂਜਿਆਂ ਨੂੰ ਮਾੜਾ ਕਹਿੰਦੇ ਹਾਂ, ਬੜਾ ਔਗੜ ਹੈ ਈਰਖਾ ਦਾ। ਦੁਨੀਆਂ ਦਾ ਕੋਈ ਧਰਮ ਮਾੜਾ ਨਹੀਂ। ਜਦੋਂ ਧਰਮ ਧਰਮ ਦੇ ਠੇਕੇਦਾਰਾਂ ਕੋਲ ਆ ਜਾਂਦਾ ਨਾ, ਧਰਮ ਦੇ ਠੇਕੇਦਾਰਾਂ ਕੋਲੋਂ, ਉਦੋਂ ਧਰਮ ਦੀਆਂ ਉਹ ਧੱਜੀਆਂ ਉਡਾ ਦਿੰਦੇ ਹਨ। ਧਰਮ ਦੇ ਠੇਕੇਦਾਰ, ਧਰਮ ਦੇ ਠੇਕੇਦਾਰਾਂ ਨੇ ਇਕ ਧਰਮੀ ਮਨੁੱਖ ਤੇ ਫਤਵਾ ਲਾਇਆ, ਇਹਦੇ ਬੰਦ ਬੰਦ ਕੱਢ ਦਿਓ, ਬੰਦ ਬੰਦ। ਹੋਇਆ ਕਿ ਜੇ ਜਲਾਦ ਦੀ ਡਿਊਟੀ ਲੱਗੀ ਸੀ, ਉਹ ਆਇਆ ਭਾਈ ਸਾਹਿਬ ਦੇ ਗੁੱਟ ਤੇ ਟੋਕਾ ਮਾਰਿਆ ਉਹਨੇ। 90 ਸਾਲ ਤੋਂ ਉੱਪਰ ਹੈ ਭਾਈ ਮਨੀ ਸਿੰਘ ਦੀ ਉਮਰ। ਆਪਾਂ ਇਵੇਂ ਨਹੀਂ ਪੜਦੇ ਗੁਰੂ ਕੀ ਬਾਣੀ ਚ, ਗੁਰਮੁਖ ਬੁੱਢੇ ਕਦੇ ਨਾਹੀ ਜਿੰਨਾ ਅੰਤਰ ਸੁਤ ਗਿਆਨ। ਜਿਹੜੀਆਂ ਨਾਮਾਂ ਲੰਘੀਆਂ ਰੂਹਾਂ ਨੇ ਨਾ, ਉਹ ਬੁੱਢੀਆਂ ਨਹੀਂ ਹੁੰਦੀਆਂ। ਅੱਜ ਅਸੀਂ ਦਰਬਾਰ ਸਾਹਿਬ ਦੇ ਗ੍ਰੰਥੀ 58 ਸਾਲਾਂ ਚ ਟ੍ਰੈਡ ਹੋ ਜਾਂਦੇ ਗੁਰਮੁਖ। ਕਦੇ ਬਾਬੇ ਬੁੱਢੇ ਦਾ ਜੀਵਨ ਪੜੋ, 98 ਸਾਲ ਦੇ ਵਿਚ ਬਾਬਾ ਬੁੱਢਾ ਦਰਬਾਰ ਸਾਹਿਬ ਦੇ ਗ੍ਰੰਥੀ ਨਿਯੁਕਤ ਹੋਏ। 98 ਸਾਲ ਦੀ ਉਮਰ, 2 ਘੱਟ 100 ਸਾਲ, ਤੇ ਸਾਨੂੰ 58 ਦਿਨ ਕਹਿੰਦੇ ਵੀ ਗਿਆਨੀ ਜੀ ਘਰ ਨੂੰ ਜਾਓ, ਤੁਸੀਂ ਬੁੱਢੇ ਹੋ ਜਾਓਗੇ, ਬੁੱਢੇ ਹੋ ਗਏ। ਜਿਹੜੇ ਗੁਰਮੁਖ ਨੇ ਨਾ, ਉਹ ਬੁੱਢੇ ਨਹੀਂ ਹੁੰਦੇ। ਖੁਰਾਕ ਉਨ੍ਹਾਂ ਦੀ ਕੀ ਹੈ? ਇਹ ਨਹੀਂ ਪੀੜਾ ਖਾਂਦੇ, ਨਹੀਂ। ਜਿੰਨਾ ਅੰਤਰ ਸੁਰਤ ਗਿਆਨ, ਜਿਨ੍ਹਾਂ ਦੀ ਅੰਤਰਮੁਖੀ ਸੁਰਤੀ ਹੈ, ਜਿਨ੍ਹਾਂ ਦੇ ਅੰਦਰ ਅਧਿਆਤਮ ਗਿਆਨ ਹੈ, ਉਨ੍ਹਾਂ ਦੀ ਗੱਲ ਕਰ ਰਹੇ। ਬਾਕੀ ਦੁਨਿਆਵੀ ਖੁਰਾਕ ਦੀ ਗੱਲ ਨਹੀਂ, ਉਹ ਤਾਂ ਖਿਣ ਭੰਗਰ ਨੇ। ਜਲਾਦ ਨੇ ਗੁੱਟ ਤੇ ਵਾਰ ਕੀਤਾ। ਭਾਈ ਮਨੀ ਸਿੰਘ ਨੇ ਜਲਾਦ ਦੀਆਂ ਅੱਖਾਂ ਵਿਚ ਅੱਖਾਂ ਪਾਈਆਂ। ਕਹਿੰਦੇ ਮਿੱਤਰਾ ਗਲਤੀ ਨਾ ਕਰ, ਅਜੀਬੋ ਗਰੀਬ ਗੱਲ ਹੈ। ਉਹ ਬੰਦ ਬੰਦ ਕੱਟਣ ਲੱਗਾ ਤੇ ਉਹਨੂੰ ਕਹਿੰਦੇ ਮਿੱਤਰਾ ਗਲਤੀ ਨਾ ਕਰ। ਇਹ ਗੱਲ ਭਾਈ ਮਨੀ ਸਿੰਘ ਨੇ ਕਿਉਂ ਕਹੀ? ਭਾਈ ਮਨੀ ਸਿੰਘ ਨੂੰ ਗੁਰਤੀ ਮਿਲੀ ਹੈ ਗੁਰਮਤ ਦੀ, ਨਾ ਕੋ ਬੈੜੀ ਨਾ ਇਹ ਬਗਾਨਾ, ਸਗਲ ਸੰਗ ਹਮਕੋ ਬਣਾਈ। ਸਾਡਾ ਕੋਈ ਵੈਰੀ ਹੈ ਹੀ ਨਹੀਂ, ਸਾਡੇ ਲਈ ਬਗਾਨਾ ਹੈ ਹੀ ਕੋਈ ਨਹੀਂ। ਮਿੱਤਰਾ ਗਲਤੀ ਨਾ ਕਰ, ਭਲਾ ਤੈਨੂੰ ਹੁਕਮ ਕੀ ਹੋਇਆ? ਇਹੋ ਹੁਕਮ ਹੋਇਆ ਨਾ ਬੰਦ ਬੰਦ ਕੱਟੇ। ਤੇ ਮਿੱਤਰਾ ਜਿਹੜੇ ਬੰਦ ਨੇ ਨਾ, ਇਹ ਗੁੱਟ ਤੋਂ ਆਰੰਭ ਨਹੀਂ ਹੁੰਦੇ, ਪੋਟਿਆਂ ਤੋਂ ਆਰੰਭ ਹੁੰਦੇ ਨੇ। ਮੇਰੇ ਪੋਟੇ ਪੋਟੇ ਕਰਨਾ ਕਰ, ਇਹ ਗੱਲ ਕੌਣ ਕਹਿ ਸਕਦਾ? ਜਿਨ੍ਹਾਂ ਨੇ ਅੰਤਰਮੁਖ ਬਿਰਤੀ ਕਰਕੇ ਪ੍ਰਮਾਤਮਾ ਦਾ ਸਿਮਰਨ ਕੀਤਾ ਹੈ। ਭਾਈ ਸਾਹਿਬ, ਭਾਈ ਤਾਰੂ ਸਿੰਘ ਵਰਗੇ ਗੁਰਮੁਖੋ, ਗੁਰੂ ਕਿਰਪਾ ਕਰੀ, ਮੌਕਾ ਨਾ ਆਵੇ ਉਂਗਲ ਕੱਟੀ ਜਾਏ ਤੇ ਨੀਂਦ ਨਹੀਂ ਦਿਉਂਦੀ, ਮੇਰੀ ਉਂਗਲ ਨੂੰ ਚੀਸਾਂ ਪੈਂਦੀਆਂ ਸਨ, ਕਹਿ ਦਿੰਦੇ ਆਪਾਂ। 22 ਦਿਨ ਹੋ ਗਏ ਖੋਪੜੀ ਲੱਥੀ ਐ, ਜਦੋਂ ਸੂਬੇ ਨੂੰ ਜੁੱਤੀ ਨਾਲ ਅੱਗੇ ਲਾ ਕੇ ਖੜਿਆ ਤੇ ਭਾਈ ਧਾਰੂ ਸਿੰਘ ਨੇ ਇਨ੍ਹਾਂ ਗੁਰਮੁਖਾਂ ਜਿਨ੍ਹਾਂ ਦਾ ਮੈਂ ਹੁਣ ਜ਼ਿਕਰ ਕੀਤਾ, ਇਨ੍ਹਾਂ ਨੂੰ ਕਹਿਣ ਲੱਗੇ ਗੁਰਮੁਖ ਹੁਣ ਤਿਆਰੇ ਨੇ, ਇਸ਼ਨਾਨ ਪਾਣ ਦਾ ਪ੍ਰਬੰਧ ਕਰੋ, ਇਉਂ ਕਰੋ, ਦੇਗ ਦਾ ਪ੍ਰਬੰਧ ਕਰੋ, ਦੇਗ ਦਾ ਜੋ ਦੇਗ ਦਾ ਮਰਿਆਦਾ ਆਟਾ ਖੰਡ ਘਿਓ ਲਿਆਂਦਾ ਗਿਆ। ਗੁਰਮੁਖਾਂ ਨੇ ਦੇਗ ਤਿਆਰ ਕੀਤੀ ਤੇ ਭਾਈ ਤਾਰੂ ਸਿੰਘ ਜਪਜੀ ਸਾਹਿਬ ਤੇ ਆਨੰਦ ਸਾਹਿਬ ਦਾ ਨਾਲ ਪਾਠ ਕਰਦਾ, ਕਿਉਂ ਕੜਾਹ ਪ੍ਰਸ਼ਾਦ ਜੂ ਬਣਾਉਣਾ ਹੈ, ਸਰੀਰ ਛੱਡਣਾ ਤੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਹੋ ਰਹੀਆਂ ਨੇ। ਇਤਿਹਾਸ ਦੇ ਪੰਨੇ ਪੜ੍ਹ, ਮੈਂ ਤੁਹਾਨੂੰ ਜਜ਼ਬਾਤੀ ਨਹੀਂ ਕਰ ਰਿਹਾ, ਇਹਨਾਂ ਕਿਹਾ ਵੀ ਗਿਆਨੀ ਨੂੰ ਕਥਾ ਭੁੱਲ ਗਈ ਤੇ ਟਾਈਮ ਪਾਸ ਕਰੀ, ਟਾਈਮ ਪਾਸ ਨਹੀਂ ਕਰ ਰਿਹਾ, ਟਾਈਮ ਸਫਲਾ ਕਰ ਰਿਹਾ। ਪਰਾਚੀਨ ਪੰਥ ਪ੍ਰਕਾਸ਼ ਪੜ੍ਹੋ, ਭਾਈ ਤਾਰੂ ਸਿੰਘ ਨੇ ਆਪਣੀ ਅੰਤਮ ਅਰਦਾਸ ਆਪ ਕੀਤੀ ਤੇ ਪੰਕਤੀਆਂ ਪੜੀਆਂ, ਜਿਨੂੰ ਨਾਮ ਧਿਆਇਆ ਗਏ ਮੁਸਕਤ ਘਾਲ, ਨਾਨਕ ਤੇ ਮੁਖਜਲੇ ਕੀਤੀ ਛੁੱਟੀ ਨਾਲ। ਕਿਉਂਕਿ ਆਪਾਂ ਸ਼ਬਦ ਵਿਚ ਇਹ ਪੜਿਆ ਕਿ ਜਿਹੜੇ ਦੁੱਖ ਨੇ ਇਹ ਦੂਰ ਹੋ ਜਾਂਦੇ ਨਾਮ ਨੂੰ ਸਿਮਰਨ ਕਰਕੇ, ਜਿਵੇਂ ਸਤਿਗੁਰੂ ਜਨਮ ਕਰਦੇ ਨੇ। ਸਰਵਣ ਕਰੀਏ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਬਿਲਾਵਲ ਮਹਲਾ ਪੰਜਵਾ, ਗੋਬਿੰਦ ਸਿਮਰ ਹੋਆ ਕਲਿਆਣ।
ਇਹਦੇ ਆਮ ਕਰਕੇ ਰਵਾਇਤੀ ਅਰਥ ਨੇ, ਗੋ ਪ੍ਰਾਤਨ ਜਿਹੜੇ ਜਿਵੇਂ ਫਰੀਦਕੋਟੀਆ ਟੀਕਾ ਜਾਂ ਨਿਰਬਲੀ ਉਦਾਸੀ ਮਹਾਤਮਾ, ਉਹਦੇ ਇਹ ਅਰਥ ਕਰ ਜਿਹੜਾ ਵੇਦਾਂ ਕਰਕੇ ਜਾਣਿਆ ਜਾਏ, ਇਹ ਉਨ੍ਹਾਂ ਦੇ ਪ੍ਰਾਤਨ ਅਰਥ ਨੇ ਬਜੁਰਗਾਂ ਦੇ ਕੀਤੇ ਹੋਏ। ਲੇਕਿਨ ਜਿਹੜੇ ਪੜ੍ਹੇ ਲਿਖੇ ਗੁਰਮੁਖ ਪਿਆਰੇ ਸਾਡੇ ਵੀਰ ਨੇ ਸਤਿਕਾਰਯੋਗ, ਉਹ ਕਹਿੰਦੇ ਕਿ ਗੁਰਮੁਖ ਅਸੀਂ ਤੁਹਾਡੇ ਅਰਥਾਂ ਨੂੰ ਕੰਡੈਮ ਨਹੀਂ ਕਰਦੇ, ਖੰਡਨ ਨਹੀਂ ਕਰਦੇ, ਲੇਕਿਨ ਵੇਦ ਕੱਲਾ ਵੇਦਾਂ ਚ ਗਿਆਨ ਨਹੀਂ, ਗਿਆਨ ਹੋਰ ਵੀ ਹੋ ਸਕਦਾ। ਇਸ ਕਰਕੇ ਇਹਦਾ ਅਰਥ ਹੈ ਜਿਹੜਾ ਗਿਆਨ ਕਰਕੇ ਜਾਣਿਆ ਜਾਏ, ਵੇਦਨਾ ਮੁਦਾ ਜਾਣਨਾ। ਇਕ ਹੋਰ ਬੇਨਤੀ ਕਰਾਂ, ਜਦੋਂ ਪੜ੍ਹੀ ਧਾਰ ਸਟੇਜ ਹੋ ਕੇ ਪੜ੍ਹਿਆ ਕਰੀਏ, ਇੱਥੇ ਗੋਬਿੰਦ ਨੂੰ ਟਿੱਪੀ ਨਹੀਂ ਲੱਗੀ, ਗੱਗੇ ਨੂੰ ਹੋੜਾ, ਬੱਬੇ ਨੂੰ ਸਿਆਰੀ ਤੇ ਦੱਦੇ ਤੇ ਪੈਰ ਥੱਲੇ ਔਂਕੜਾ। ਇਸ ਕਰਕੇ ਟਿੱਪੀ ਤੇ ਬਿੰਦੀ ਲਾਉਣ ਤੋਂ ਗੁਰੇਜ਼ ਕਰਨਾ। ਗੋਬਿੰਦ ਗੋਬਿੰਦ ਸਿਮਰ ਹੋਆ ਕਲਿਆਣ, ਜਿਹੜਾ ਅਧਿਆਤਮ ਗਿਆਨ ਦੁਆਰਾ ਜਾਣਿਆ ਜਾਂਦਾ ਨਾ, ਉਹਨੂੰ ਚੇਤੇ ਕਰ, ਮੁਕਤ ਹੋ ਜਾਏਗਾ, ਆਵਾਗਾਉਣ ਦੇ ਚੱਕਰ ਤੋਂ ਛੁੱਟ ਜਾਏਗਾ। ਕੀ ਹੋਵੇਗਾ?
ਮੇਟੀ ਉਪਾਦ ਭਇਆ ਸੁਖ ਸਾਚਾ।
ਜਿਹੜੇ ਸਾਡੇ ਅੰਦਰ ਔਗਣ ਨੇ, ਤਿੰਨ ਤਰ੍ਹਾਂ ਦੇ ਤਾਪ ਲਿਖੇ ਨੇ ਸਾਡੇ ਵਡੇਰਿਆਂ ਨੇ, ਸਾਡੇ ਬਜ਼ੁਰਗਾਂ ਨੇ, ਬਾਣੀ ਵਿਚ ਲਿਖਿਆ ਤਿੰਨੇ ਤਾਪ ਨਿਵਾਰ ਨਿਹਾਰਾ, ਦੁੱਖ ਅੰਤਾ ਸੁਖਰਾਸ, ਤਾਂ ਕੋ ਵਿਘਨ ਨਾ ਕੋ ਲਾਗੇ, ਜਾਂ ਕੀ ਪ੍ਰਭ ਆਗੇ ਅਰਦਾਸ। ਇਨ੍ਹਾਂ ਤਾਪਾਂ ਦੇ ਨਾਮ ਵਿਦਵਾਨਾਂ ਨੇ ਵੱਖ ਵੱਖ ਕਹਿਣ ਦਾ ਢੰਗ ਹੈ। ਆਮ ਕਰਕੇ ਸਾਦੇ ਰੂਪ ਚ ਅਸੀਂ ਕਹਿੰਦੇ ਆਦੀ, ਵਿਆਦੀ ਤੇ ਉਪਾਧੀ, ਆਮ ਬੋਲੀ। ਜਿਹੜੇ ਥੋੜੇ ਜੇ ਵਿਦਵਾਨ ਵੀਰ ਨੇ, ਉਨ੍ਹਾਂ ਦੇ ਕਹਿਣ ਦਾ ਢੰਗ ਥੋੜਾ ਜਿਹਾ ਹੋਰ ਹੈ। ਉਹ ਕਹਿੰਦੇ ਅਧਿਆਤਮਕ, ਅਧਿਭੂਤਕ, ਅਧਿਦੈਵਕ, ਉਨ੍ਹਾਂ ਨੇ ਇਹਦਾ ਨਾਂ ਇਹ ਰੱਖਿਆ। ਇਸ ਪ੍ਰਕਾਰ ਜਿਹੜੇ ਇਹ ਤਿੰਨ ਤਰ੍ਹਾਂ ਦੇ ਤਾਪ ਨੇ, ਪ੍ਰਮਾਤਮਾ ਦੇ ਸਿਮਰਨ ਕਰਕੇ ਇਹ ਗੁਰਮੁਖਾ ਤੇਰਾ ਖੜਾ ਛੱਡਣਗੇ। ਥੋੜਾ ਜਿਹਾ ਮੈਨੂੰ ਸਾਦਾ ਕਲੀਅਰ ਕਰਾਂ ਮਾੜਾ ਜਿਹਾ। ਅਧੀ ਵਿਆਧੀ ਉਪਾਧੀ ਦਾ ਭਾਵ ਇਹ ਹੁੰਦਾ ਹੈ, ਸਰੀਰਕ ਰੋਗ ਪਹਿਲਾ ਅਧੀ, ਵਿਆਧੀ ਦਾ ਭਾਵ ਹੁੰਦਾ ਹੈ ਮਾਨਸਿਕ ਬਿਮਾਰੀਆਂ, ਜਿਹੜਾ ਤੀਜਾ ਹੈ ਜਿਵੇਂ ਆਮ ਲੋਕੀ ਵਿਸ਼ਵਾਸ ਕਰਦੇ ਨੇ ਕਿ ਫਲਾਣੇ ਨੂੰ ਹਵਾ ਚੰਬੜ ਗਈ, ਕਿਸੇ ਦੀ ਐਕਸੀਡੈਂਟ ਵਗੈਰਾ ਨਾਲ ਮੌਤ ਹੋ ਜਾਣੀ, ਉਹਨੂੰ ਕਹਿੰਦੇ ਆਦੀ, ਵਿਆਧੀ ਤੇ ਉਪਾਧੀ। ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਜੀ ਪਰਮਾਤਮਾ ਦਾ ਸਿਮਰਨ ਕਰੇਗਾ ਨਾ, ਇਹਦੇ ਤਿੰਨੇ ਦੇ ਤਿੰਨੇ ਤਾਪ ਨੇ ਇਹ ਖਤਮ ਹੋ ਜਾਣਗੇ, ਤੇ ਇਹਨੂੰ ਪੋਹ ਨਹੀਂ ਸਕਣਗੇ, ਤੇਰੇ ਤੇ ਪ੍ਰਭਾਵ ਨਹੀਂ ਪਏਗਾ, ਤੇ ਸੁੱਖ ਸਾਚਾ ਤੂੰ ਭਾਵ ਹੈ। ਉਹ ਸੁੱਖ ਆਪਾਂ ਨੂੰ ਸੁੱਖ ਮਿਲਦੇ ਨੇ, ਸਾਡਾ ਬੱਚਾ ਪ੍ਰਦੇਸ਼ ਵਿਚ ਹੈ, ਆਇਆ ਚਾਹ ਚੜ ਗਿਆ, ਮਹੀਨੇ ਦਸ ਦਿਨਾਂ ਤੋਂ ਬਾਅਦ ਅਸੀਂ ਨਾਰਮਲ ਹੋ ਗਏ, ਸਾਡੀ ਮਾਲੀ ਹਾਲਤ ਪਤਲੀ ਹੈ, ਪਰਮਾਤਮਾ ਨੇ ਢੋ ਢਕਾਇਆ, ਸਾਡੇ ਕੋਲ ਚਾਰ ਪੈਸੇ ਆ ਗਏ, ਅਸੀਂ ਸੌਖੇ ਹੋ ਗਏ। ਲੇਕਿਨ ਮਹੀਨੇ ਦਸਾਂ ਦਿਨਾਂ ਤੋਂ ਬਾਅਦ ਉਹ ਸੁੱਖ ਸਾਨੂੰ ਭੁੱਲ ਗਿਆ। ਜਿਹੜਾ ਸੱਸੇ ਦੇ ਪੈਰ ਤੇ ਖੱਕਰੇ ਦੇ ਪੈਰ ਥੱਲੇ ਔਂਕੜ ਸੁੱਖ ਹੁੰਦਾ ਨਾ, ਇਹਦਾ ਅਰਥ ਹੋਇਆ ਉਹ ਸੁੱਖ ਜਿਹੜਾ ਸਦੀਵੀ ਤੌਰ ਤੇ ਕਾਇਮ ਰਵੇ, ਜਿਹੜਾ ਘਟੇ ਨਾ। ਜਦੋਂ ਖੱਕੇ ਥੱਲੇ ਔਂਕੜ ਆਵੇ ਨਾ, ਸੱਸੇ ਥੱਲੇ ਔਂਕੜ ਤੇ ਖੱਕੇ ਥੱਲੇ ਔਂਕੜ, ਤੇ ਉਹਦਾ ਭਾਵ ਹੁੰਦਾ ਉਹ ਸੁੱਖ ਜਿਹੜਾ ਸਦੀਵੀ ਤੌਰ ਤੇ ਕੰਟੀਨਿਊਸਲੀ ਲਗਾਤਾਰ ਸਾਡੇ ਅੰਦਰ ਰਵੇ, ਸਾਨੂੰ ਪ੍ਰਾਪਤੀ ਹੋਵੇ। ਇਹ ਕਹਿੰਦੇ ਪਰਮਾਤਮਾ ਦੇ ਸਿਮਰਨ ਦੇ ਨਾਲ ਤੈਨੂੰ ਉਹ ਸੁੱਖ ਮਿਲੇਗਾ ਜਿਹੜਾ ਕਦੇ ਘਟਦਾ ਨਹੀਂ। ਬਾਕੀ ਦੇ ਸੁੱਖ ਝੂਠੇ, ਇਹ ਸੱਚਾ।
ਅੰਤਰ ਜਾਮੀ ਸਿਮਰਿਆ ਜਾਣ,
ਬਾਕੀ ਗੱਲਾਂ ਦੇ ਨਾਲ ਨਹੀਂ, ਜਿਨ੍ਹਾਂ ਨੇ ਅੰਤਰ ਜਾਮੀ ਪਰਮਾਤਮਾ ਨੂੰ ਚੇਤੇ ਕੀਤਾ ਉਹਨਾਂ ਇਸ ਗੱਲ ਨੂੰ ਜਾਣ ਲਿਆ। ਸਾਡੇ ਚ ਕਈ ਗੁਰਮੁਖ ਪਿਆਰੇ ਗੁਰੂ ਕੇ ਲਾਲ ਬਾਣੀ ਬੜੀ ਪੜ੍ਹਦੇ ਨੇ, ਕੋਈ ਦਸ ਜਪਜੀ ਸਾਹਿਬ ਦੇ ਪਾਠ ਕਰਦਾ, ਕੋਈ ਵੀ ਪਾਠ ਕਰਦਾ, ਤੇ ਜਿਨ੍ਹਾਂ ਨਹੀਂ ਨਾ ਕਰਨਾ ਉਹਨਾਂ ਨੂੰ ਪਰੇਸ਼ਾਨੀ ਹੁੰਦੀ। ਕਹਿੰਦੇ ਵੀਹਾਂ ਪਾਠਾਂ ਨਾਲ ਕੀ ਹੋਵੇਗਾ, ਤੇ ਜਿਨ੍ਹੇ ਕੀਤਾ ਹੀ ਨਹੀਂ ਉਹਨੂੰ ਕੀ ਪਤਾ ਵੀ ਕੀ ਹੋਵੇਗਾ, ਜਿਨ੍ਹਾਂ ਨੇ ਕੀਤਾ ਨਹੀਂ। ਅਸੀਂ ਮੁਕਤਾ ਤੋਂ ਨਹੀਂ ਚਾਹ ਕਰਦੇ ਵੀ ਆਪ ਖੁਰਾਕ ਨਹੀਂ ਖਾਣੀ, ਤੇ ਜਿਨ੍ਹਾਂ ਨੇ ਖਾਧੀ ਸਾਨੂੰ ਪਰੇਸ਼ਾਨੀ ਉਹਨਾਂ ਨੂੰ ਵੇਖ ਕੇ। ਜਿਨ੍ਹਾਂ ਨੇ ਪਾਠ ਕਰ ਲਿਆ ਨਾ, ਆਪਾਂ ਜਿਹੜੇ ਕਹਿੰਦੇ ਵੀ 51 ਪਾਠਾਂ ਨਾਲ ਕੀ ਹੋਵੇਗਾ, 100 ਨਾਲ ਕੀ ਹੋਵੇਗਾ, ਪੁਰਾਣੀਆਂ ਗੱਲਾਂ ਤਾਂ ਸਾਨੂੰ ਪਤਾ ਨਹੀਂ। ਅਸੀਂ 84 ਚ ਵੇਖਿਆ ਸਾਡੇ ਵਰਗਿਆਂ ਨੇ ਅੰਦਰੋਂ ਕੁੰਡਾ ਨਹੀਂ ਖੋਲਿਆ ਵੀ ਸਾਨੂੰ ਕੋਈ ਮਾਰ ਨਾ ਦੇਵੇ, ਇੰਨੇ ਡਰੇ ਹਾਂ। ਤੇ ਜਿਹੜੇ ਜਪਜੀ ਸਾਹਿਬ ਦੇ 51 ਪਾਠ ਕਰਦੇ ਸਨ ਉਹ ਕਹਿੰਦੇ ਟੈਂਕ ਨੂੰ ਲਾ ਕੇ ਆਣ ਦਿਓ, ਮਿਲਦੇ ਨੂੰ ਟੈਂਕ ਨੂੰ ਮਾੜਾ ਜਿਹਾ ਲਾ ਕੇ ਆਣ ਦਿਓ, ਉਹਨੂੰ ਮਿਲਦੇ ਹਾਂ। ਅਸੀਂ ਕਮਰਿਆਂ ਚੋਂ ਬਾਹਰ ਨਹੀਂ ਨਿਕਲੇ ਤੇ ਉਹ ਟੈਂਕਾਂ ਦੇ ਤੋਪਾਂ ਦੇ ਅੱਗੇ ਲੜਦੇ ਨੇ। ਇਹ ਜਪਜੀ ਸਾਹਿਬ ਦੇ ਪਾਠ ਕਰਨ ਵਾਲਿਆਂ ਦੀ ਗੱਲ ਜੇ, ਜਿਹੜੇ ਨੁਕਤਾ ਚੀਨੀ ਕਰਦੇ ਤੇ ਇੰਨੀ ਪਾਠ ਕਰਨ ਨਾਲ ਕੀ ਹੋਵੇਗਾ। ਪਾਠ ਕੀਤਾ ਸੀ ਸਾਡੇ ਬਜ਼ੁਰਗ ਨੇ 75 ਸਾਲ ਦਾ ਬਾਪੂ, ਆਪਾਂ ਪੜ੍ਹਦੇ ਨੇ 70 ਕਾ ਮਾਧੇਣ 80 ਕਾ ਵਿਵਹਾਰ ਨਾ ਪਾਵੇ, ਤੇ 75 ਸਾਲ ਦਾ ਬਾਬਾ ਸਾਡਾ ਬਜ਼ੁਰਗ, ਉਹਨੇ ਅਰਦਾਸ ਕੀਤੀ ਗਮਗਮਾ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਤੂੰ ਬੜਾ ਗਰੀਬ ਨੂੰ ਆ ਜੇ, ਕਿਤੇ ਗਰੀਬਾਂ ਦੀ ਭੇਟ ਵੀ ਲੈ ਲਾ, ਭੇਟ ਕਾਹਦੀ ਦੁਸ਼ਾਲਾ ਨਹੀਂ ਲਿਆਂਦਾ, ਰੁਮਾਲਾ ਭੇਟ ਨਹੀਂ ਕਰਨਾ, ਗੋਲਕ ਚ ਪੈਸੇ ਨਹੀਂ ਪਾਉਣ ਦੀ ਗੱਲ ਕੀਤੀ। ਕਹਿਣ ਲੱਗੇ ਮੈਂ ਗਰੀਬ ਨਵਾਜ ਤੇਰਾ ਸਿੱਖ ਹਾਂ, ਤੇਰਾ ਅਮਲ ਛਕਿਆ ਸੀ, ਕਿਤੇ ਗਰੀਬਾਂ ਦਾ ਸਿਰ ਹੀ ਪ੍ਰਵਾਨ ਕਰ ਲਈ। ਇਹ ਕੌਣ ਅਰਦਾਸ ਕਰਦਾ ਹੈ, 75 ਸਾਲ ਦਾ ਸਾਡਾ ਬਜ਼ੁਰਗ ਬਾਬਾ ਦੀਪ ਸਿੰਘ, ਮੈਂ ਗਰੀਬ ਹਾਂ, ਮੇਰੇ ਕੋਲ ਮਾਇਆ ਨਹੀਂ, ਇਹ ਸਿਰ ਵਿਚ 15 ਅਮਰ ਦੀਆਂ ਬੂੰਦਾਂ ਪਈਆਂ ਨੇ, ਕਲਗੀਧਰ ਬਾਪੂ ਕਿਤੇ ਮੇਕੇ ਚ ਲਾ ਲਾ। ਹੋਇਆ ਜੰਗ ਜਮਾਲ ਖਾਨ ਨਾਲ, ਸਾਂਝਾ ਵਾਰ ਹੋਇਆ, ਜਮਾਲ ਖਾਨ ਦਾ ਸਿਰ ਵੀ ਲੈ ਗਿਆ, ਤੇ ਬਾਬਾ ਦੀਪ ਸਿੰਘ 75 ਸਾਲ ਦੇ ਬਾਬੂ ਦਾ ਜਿਹੜਾ ਜਪਜੀ ਸਾਹਿਬ ਦੇ ਅਣਗਿਣਤ ਪਾਠ ਕਰਦਾ, ਅਣਗਿਣਤ। ਤੇ ਜਿਹੜਾ ਨਾਲ ਦਾ ਸਿੰਘ ਸੀ ਉਹਨੇ ਆਖਿਆ ਬਾਬਾ ਜੀ ਕਿਉਂ ਕਿਹਾ, ਆਪਾਂ ਬਜ਼ੁਰਗਾਂ ਨੂੰ ਬਾਬਾ ਸਤਿਕਾਰ ਨਾਲ ਕਹਿੰਦੇ ਨਾ, ਕਹਿੰਦੇ ਬਾਬਾ ਜੀ ਅਜੇ ਗੁਰੂ ਰਾਮਦਾਸ ਦਾ ਦਰ ਤਾਂ ਦੂਰ ਹੈ, ਤੇ ਜਪਜੀ ਸਾਹਿਬ ਦੇ ਪਾਠ ਦੀ ਤਾਕਤ। ਕਹਿਣ ਲੱਗੇ ਸਿੰਘਾ ਜੇ ਵਿਗੜਿਆ ਵੀ ਕੀ ਹੈ, ਸੀਸ ਕੱਟਿਆ ਗਿਆ, ਕਹਿੰਦਾ ਵਿਗੜਿਆ ਵੀ ਕੀ ਹੈ, ਇਹ ਤਾਕਤ ਦੇ ਗੁਰਮੁਖੋ ਪਰਮਾਤਮਾ ਦੇ ਸਿਮਰਨ ਦੀ। ਇਹ ਪਰਮਾਤਮਾ ਜੇ ਤਾਕਤ ਜੇ ਪਰਮਾਤਮਾ ਨੂੰ ਚੇਤੇ ਕਰਨ ਦੀ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਨ੍ਹਾਂ ਅੰਤਰ ਜਾਮੀ ਪਰਮਾਤਮਾ ਨੂੰ ਚੇਤੇ ਕਰ ਲਿਆ ਨਾ, ਉਨ੍ਹਾਂ ਤੇ ਇਹ ਤਿੰਨ ਤਾਪ ਆਪਣਾ ਪ੍ਰਭਾਵ ਨਹੀਂ ਪਾ ਸਕਦੇ, ਉਹ ਇਹਦੀ ਪਰਵਾਹ ਨਹੀਂ ਕਰਦੇ।
ਰਹਾਓ
ਸਾਨੂੰ ਕਹਿੰਦੀ ਉਹ ਕਥਾ ਕਰਨ ਵਾਲਿਆ, ਕਦੇ ਤੁਮੀ ਸਿਮਰ ਲਿਆ ਕਰ, ਸੁਣਨ ਵਾਲਿਆ ਤੁਮੀ ਸਿਮਰ ਲਿਆ ਕਰ, ਕੇਵਲ ਕੰਨਾਂ ਰਸਾਂ ਤੱਕ ਸੀਮਤ ਹੈ। ਕਥਾ ਕਰਨ ਵਾਲਿਆ ਲੋਕਾਂ ਨੂੰ ਕਹੀ ਜਾਣਾ ਤੁਮੀ ਸਿਮਰ ਲਿਆ ਕਰ, ਸੁਣਨ ਵਾਲਿਆ ਕੱਲਾ ਸੁਣ ਤੱਕ ਸੀਮਤ ਤੁਮੀ ਸਿਮਰਿਆ ਕਰ, ਇਹ ਸਾਨੂੰ ਅੱਜ ਦੀ ਰਹਾਉ ਕਹਿੰਦੀ ਹੈ।
ਜਿਸ ਕੇ ਜੀਉ ਤਿਨ ਕੀ ਸੁਖਾਲੇ,
ਪਰਮਾਤਮਾ ਨੇ ਜੀ ਪੈਦਾ ਕੀਤੇ ਉਹਨਾਂ ਨੂੰ ਸੌਖਿਆਂ ਰੱਖਣਾ ਉਹਦੀ ਜਿੰਮੇਵਾਰੀ ਹੈ। ਮੈਂ ਕਿਸੇ ਬਜ਼ੁਰਗ ਦੇ ਕੋਲੋਂ ਬੜਾ ਪੁਰਾਣਾ ਇੱਕ ਸ਼ੇਰ ਸੁਣਿਆ ਸੀ, ਬੜਾ ਕੀਮਤੀ। ਉਸ ਬਜ਼ੁਰਗ ਨੇ ਬਚਨ ਕੀਤੇ, ਕਹਿਣ ਲੱਗੇ ਜਦ ਦਾਂਤ ਨਾ ਥੇ, ਆਪਾਂ ਨੂੰ ਬੜੀ ਚਿੰਤਾ ਪੀ ਨਿਆਣਿਆਂ ਦਾ ਕੀ ਹੋਵੇਗਾ, ਯਾਨੀ ਜੀ ਮਹਿੰਗਾਈ ਬੜੀ ਹੈ। ਬੜਾ ਸੋਹਣਾ ਜਵਾਬ ਉਸ ਗੁਰਮੁਖ ਬਜ਼ੁਰਗ ਨੇ ਪੜਿਆ, ਇਸ ਪੰਕਤੀ ਦੇ ਅਰਥ ਨੇ ਢੁਕਵੇਂ। जब दांत न थे तब दूध दियो, जब दांत दिए के अन्न न दे है। अपने चो कोई गरीबां दे घर जमिया, कोई मीरां दे घर, साडे दंद नहीं सन, साडे मां दे वसीला बनिया ते सानू दुध दिता वाहगुरु ने, भावे साडी मां रुखी खांदी ते भावे चोपड़ी खांदी है। मैं तो अजे तक सुनिया नहीं भी जिहड़ी गरीबां दी मां उहदे दुध च विटामिन घट है, पर हट्टी प्रोटीन है नहीं, उह तत्त उस मां दे दुध विच ने, पर इह दित्ते किहने? परमात्मा ने। दंदियां हो गईआं, रब ने रोटी दे दित्ती। जब दांत न थिए, जब दांत न थे तब दूध दियो, जब दांत दिए क्या अन्न ना दे है। वह भलिया जो दंद नहीं सी उदों दुध दिता है, जे दंद दिते ते अन्न भी देगा, चिंता ना कर। इस प्रकार मेरे पातशाह कहिंदे, जिसके जी तिन किए सुखाले, जिदे ए जीव ने उन्हां नूं सौख्या करन वाला भी ओ आप ही है।
भगत जना को साचा तान,
जिहड़े परमेश्वर दे भगत ने पाई उन्हां नूं वाहिगुरू ते माण है, ओ दुनियावी माण नहीं करदे। जिवें बाबे नामदेव ने अपनी गुआंढी नूं आख्या सी, भलिया मेरा छप्पड़ ढा के ते अपनी कोठी दी गुट सिद्धी कर ली, पर याद कर ला मेरी मेरी कैरो करते दुर्योधन से भाई, बारह योजन छत्र चले था देही गिरद न खाई, सर्ब सोन की लंका होती रावण से अधकाई, कां भयो दर बांधे हाथी खिन में पई पराई। ए बाबा नामदेव जी अपने पड़ोसी नूं कह रहे, जिन्हें बाबा नामदेव छप्पड़ ढा के अपनी कोठी की गुड़ सिद्धी कर ली। सो इस प्रकार जिहड़े परमेश्वर दे भगत ने उन्हां नूं सच्चे वाहिगुरू ते ताण, जिवें होलियां चलदियां ते पुरातन इतिहास इहो है कि उह मार लई तैयार है, लेकिन पुत कहिंदा भी जिन्हें पैदा कीता रखिया भी उहो ही करेगा। बाबा प्रहलाद और उहदे उस नेक कर्म करके आपां उहनूं दोवें टाइम ते चेते करदे, उस प्रसंग नूं गुरु की बाणी द्वारा, हर जुग जुग भगत तो पाया पैज रखदा आया राम राजे, हरनाक दुष्टर मारिया प्रहलाद त्राया,
दास अपने की आपे राखी।
आपां दास तां बणदे नहीं, जिहड़े दास बण गए ने उहनां दी पैज उह आप रखदा। जब मैं दास लफ्ज पढ़ना तो मैनू मसकीन साहब दे जीवन की गल चेते आ जाती है, भी आपां नकली दास बणदे नकली। मसकीन साहब बंगला साहब कथा करदे सन, जिवें सानू कईआं नूं आदत हुंदी है मैं अपनी प्रदर्शन करन दी, मैं भी कुछ कहना जी मैं तुहाडा दास हां, रोजाना बिना लांगे ते आउणा। कुदरती कोई भाणा वरतना सी, मसकीन साहब अंदर प्रवेश करन गुरुद्वारे साहब जाण लगे, उह बंदा कुदरती बाहरले गेट ते मिल गया जिथे आपां दरबार जाने आ, कहण लगे आओ दासा। इन्नी गल कही ते गुरमुखो बंदा अद भगोला हो गया, कहण लगा तुसीं टके टके दे बंदे रुपये रुपया कट्ठा करे गुजारा कर दे ते तूं सर मेरा की वेख्या। ते मसकीन साहब हस के कहण लगे मैं दास वेखण लगा सा। आपां नकली दास बनदे, नकली दास ओ है जिहदे अंदर निम्रता भाव होवे। तो मेरे पातशाह कहिंदे ने भाई जिहड़े उहदे दास बन गए ने, दास अपने की आपे राखी, जिहड़े दास बन गए ने उहनां दी पत ओ आप वाहिगुरू रखदा है। साडे कोल बेअंत उदाहरणां ने, जिवें बीबी द्रौपदी दी पत रखी,
पै भंजन उपर करते मान,
किसे दुनियावी ताकत ते भरोसा नहीं करदे, जिहड़ा भय नूं नाश करन वाला परमात्मा ना उहदे उपर उहनां नूं माण है, भरोसा है।
भई मित्राई मिटी बुराई,
एक नाम सिमर करके कहिंदे बंदे दे अंदर अंतरीव तब्दीली आउंदी है। उह किहड़ी? उह सारिआं नाल मित्र भाव करदे ने, प्यार करदे हन। जिहड़ी बुरी सोच सी उह अंदरों मिट गई।
दुष्ट दूत हर काढे शान,
जिहड़ा सट लभ जाए ना दुष्ट सस्सा ते टैंका, इहदा भावना प्यार। जिवें आपां इष्ट लफ्ज पढ़दे हां, दुष्ट लफ्ज पढ़दे ध्यान लिया जे माड़ा जिहा, इष्ट दा भाव हुंदा भी ईश्वर नाल प्रेम करन वाला, दुष्ट दा भाव हुंदा बुरियाई नाल प्रेम करन वाला। शब्द अर्थ है प्रेम, इष्ट नाल प्रेम कीता ते चंगे हो गया, बुरियाई नाल प्रेम कीता ते बन गया दुष्ट। ਦੁਸ਼ਟ ਦੂਤ ਹਰ ਕਾਢੇ ਛਾਣ। ਜਿਵੇਂ ਆਪਾਂ ਛਾਨੀ ਦੇ ਨਾਲ ਵਿਚੋਂ ਬੂਰਾ ਪਾਸੇ ਕਰਦੇ ਨੇ ਤੇ ਥੱਲੇ ਆਟਾ ਲਖੇੜ ਲੈਂਦੇ ਨਾ, ਇਸ ਪ੍ਰਕਾਰ ਵਤਰੇਕ ਬੁੱਧੀ ਕਰਕੇ ਜਿਹੜੀ ਨੇਕੀ ਹੈ ਉਨ੍ਹਾਂ ਨੇ ਗ੍ਰਹਿਣ ਕਰ ਲਈ, ਜਿਹੜੀ ਬੁਰਿਆਈ ਉਹਨੂੰ ਛਾਣ ਕੇ ਪਾਸੇ ਕਰ ਦਿੱਤਾ।
ਸੁਖ ਸਹਿਜ ਆਨੰਦ ਕਨੇਰੇ,
ਕਹਿੰਦੇ ਫਿਰ ਉਨ੍ਹਾਂ ਦਾ ਮਨ ਅਡੋਲ ਹੋ ਜਾਂਦਾ। ਸਹਿਜ ਦਾ ਤਿੰਨ ਚਾਰ ਅਰਥ ਕੀਤੇ ਨੇ, ਗਿਆਨ, ਸ਼ਾਂਤੀ, ਮਨ ਦੀ ਅਡੋਲਤਾ, ਇਹ ਤਿੰਨ ਪ੍ਰਚਲਿਤ ਲਫ਼ਜ਼ ਹਨ। ਉਨ੍ਹਾਂ ਗੁਰਮੁਖ ਪਿਆਰਿਆਂ ਦਾ ਮਨ ਅਡੋਲ ਹੋ ਗਿਆ, ਮਨ ਨੂੰ ਸ਼ਾਂਤੀ ਆ ਗਈ, ਕਿਉਂਕਿ ਗਿਆਨਵਾਨ ਨੇ ਔਰ ਇੰਨਾ ਆਨੰਦ ਮਿਲਿਆ ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਆਪਾਂ ਰੋਜ਼ਾਨਾ ਇਸ ਆਨੰਦ ਬਾਰੇ ਸਤਿਗੁਰੂ ਅਮਰਦਾਸ ਪਾਤਸ਼ਾਹ ਦੀ ਰਹਿਮਤ ਨੂੰ ਪੜ੍ਹਦੇ ਤੇ ਵਿਚਾਰਦੇ ਹਾਂ। ਹਜ਼ੂਰ ਕਹਿੰਦੇ ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਆਨੰਦ ਦੀ ਗੱਲ ਕਹਿੰਦੇ ਤਾਂ ਪਰ ਇਸ ਗੱਲ ਦੀ ਜਾਣਕਾਰੀ ਗੁਰੂ ਦੇ ਕੋਲੋਂ ਹੀ ਹੋ ਸਕਦੀ ਹੈ।
ਨਾਨਕ ਜੀਵੇ ਹਰ ਗੁਣ ਹੈ ਵਖਾਣ,
ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਗੁਰਮੁਖੋ ਜਿੰਨਾ ਚਿਰ ਜਿਉਂਦੇ ਨੇ ਨਾ ਉਹ ਪਰਮਾਤਮਾ ਦੀ ਵਡਿਆਈ ਕਰਦੇ ਹਨ। ਅਥਵਾ ਗੁਰਮੁਖਾ, ਜਿੰਦੇ ਤੈਨੂੰ ਪ੍ਰਾਣ ਬਖਸ਼ੇ ਨੇ ਉਸ ਮੌਕੇ ਪਰਮਾਤਮਾ ਨੂੰ ਚੇਤੇ ਕਰਿਆ ਕਰ। ਮੈਂ ਇਕ ਆਮ ਲਫ਼ਜ਼ ਕਹਿੰਦਾ ਹੁੰਦਾ ਤੇ ਨਾਲੇ ਮਾਫ਼ੀ ਮੰਗਦਾ, ਉਸੇ ਮੌਕੇ ਅਸੀਂ ਉਹ ਸਰੀਰ ਦੀ ਕਿਰਿਆ ਸਾਧਦੇ ਹਾਂ ਨਾ, ਅਪਰਾਲਾ ਕਰਿਆ ਕਰੀਏ ਵੀ ਉਦੋਂ ਵੀ ਸਾਡੀ ਸੁਰਤ ਪਰਮਾਤਮਾ ਨਾਲ ਜੁੜੀ ਹੋਵੇ। ਕਾਰਨ, ਕਿਉਂਕਿ ਸਾਨੂੰ ਨਹੀਂ ਪਤਾ ਵੀ ਸਾਡਾ ਖੀਰਲਾ ਪ੍ਰਾਣ ਕਿਹੜਾ ਹੈ। ਸਾਡਾ ਜਿਹੜਾ ਖੀਰਲਾ ਪ੍ਰਾਣ ਹੈ ਨਾ, ਸਾਨੂੰ ਨਹੀਂ ਪਤਾ ਵੀ ਖੀਰਲਾ ਪ੍ਰਾਣ ਕਦੋਂ ਨਿਕਲਣਾ। ਮੈਂ ਸ਼ਹੀਦੀ ਬਾਬਾ ਦੀਪ ਸਿੰਘ ਦੇ ਸਥਾਨ ਤੇ ਇਕ ਬਜ਼ੁਰਗ ਗੁਰਮੁਖ ਪਿਆਰਾ ਮੱਥਾ ਟੇਕਣ ਲੱਗਾ ਤੇ ਉਹਦੇ ਪ੍ਰਾਣ ਨਿਕਲ ਗਏ। ਇਕ ਪਿੰਡ ਹੈ ਜੈਤਪੁਰ ਦੇ ਲਾਗੇ, ਮੈਨੂੰ ਪਿੰਡ ਦਾ ਨਾਂ ਭੁੱਲ ਗਿਆ, ਸ਼ਾਇਦ ਭੰਗਾਲਾ ਕਿਹੋ ਜਿਹਾ। ਲਾਵਾਂ ਹੋ ਰਹੀਆਂ ਸਨ ਬੱਚੀ ਦੀਆਂ, ਦੋ ਲਾਵਾਂ ਹੋਈਆਂ ਤੇ ਤੀਜੀ ਲਾਂ ਦੇ ਮੌਕੇ ਤੇ ਬੀਬੀ ਨੂੰ ਟ੍ਰੈਕ ਹੋ ਗਿਆ ਤੇ ਬੱਚੀ ਜਿਹੜੀ ਵਿਆਹ ਵਾਲੀ ਸੀ ਉਹਦੀ ਮੌਤ ਹੋ ਗਈ। ਭੰਗਾਲਾ ਪਿੰਡ ਜੀ ਉੱਥੋਂ ਦੀ ਘਟਨਾ। ਇਸੇ ਤਰ੍ਹਾਂ ਫਤਿਹਗੜ੍ਹ ਚੂੜੀਆਂ ਦੇ ਇਲਾਕੇ ਦੇ ਵਿਚ ਇਕ ਗ੍ਰੰਥੀ ਸਿੰਘ ਆਨੰਦ ਕਾਰਜ ਕਰ ਰਹੇ ਸਨ। ਉਨ੍ਹਾਂ ਗੁਰਮੁਖਾਂ ਨੇ ਜਦੋਂ ਚੌਥੀ ਲਾਂ ਪਲਟੀ ਨਾ ਤੇ ਗੁਰੂ ਕੀ ਤਾਬਿਆ ਸਰੀਰ ਛੱਡ ਗਏ। ਲਾਵਾਂ ਕਰ ਰਹੇ ਸਨ, ਆਨੰਦ ਕਾਰਜ ਸੀ, ਚਾਰ ਲਾਵਾਂ ਉਨ੍ਹਾਂ ਗੁਰਮੁਖਾਂ ਨੇ ਪੜ੍ਹੀਆਂ ਨੇ, ਚੌਥੀ ਲਾਂ ਪੂਰੀ ਹੋਈ ਤੇ ਸਰੀਰ ਛੱਡ ਗਏ। ਕਹਿਣ ਤੋਂ ਭਾਵ ਕਿ ਸਾਨੂੰ ਇਹ ਨਹੀਂ ਪਤਾ ਵੀ ਸਾਡਾ ਅੰਤਮ ਸਵਾਸ ਕਿਹੜਾ। ਤੇ ਜੇ ਗੁਰਮੁਖੋ ਕਾਗਜ਼ ਤੇ ਮੋਹਰ ਲੱਗ ਜਾਈ ਤੇ ਲੋੜ ਬਣ ਜਾਂਦਾ ਜੇ ਅੰਤਮ ਸਵਾਸ ਦੇ ਮੌਕੇ ਵੀ ਸਾਨੂੰ ਵਾਹਿਗੁਰੂ ਚੇਤੇ ਆ ਗਿਆ ਨਾ ਤੇ ਆਪਾਂ ਗੁਰੂ ਬਾਬੇ ਦੇ ਬੋਲ ਪੜ੍ਹਦੇ ਨੇ, ਅੰਤ ਕਾਲ ਰਹਿਣ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ, ਬਦਤ ਤਲੋਚਨ ਤੇ ਨਰ ਮੁਕਤਾ ਪਿਤੰਬਰ ਵਾਹ ਕਿਰਦੇ ਬਸੇ, ਨਰਾਇਣ ਦੀ ਨਾਲ ਭੇਦ ਹੋ ਜਾਵਾਂਗੇ। ਇਸ ਕਰਕੇ ਉਪਰਾਲਾ ਕਰਿਆ ਕਰੋ ਕਿ ਸਵਾਸ ਵਿਰਥਾ ਨਾ ਜਾਵੇ। ਹੁਣ ਰਾਮਕਲੀ ਰਾਗ ਵਿਚ ਸਤਿਗੁਰੂ ਪਾਤਸ਼ਾਹ ਜਿਵੇਂ ਕਿਰਪਾ ਕਰਦੇ ਨੇ, ਸਰਵਣ ਕਰੀਏ ਜੀ।
ਰਾਮਕਲੀ ਮਹੱਲਾ ਪੰਜਵਾ, ਇਸ ਪਾਣੀ ਤੇ ਜਿਲ ਤੂੰ ਕਰਿਆ, ਮਾਟੀ ਕਾਲੇ ਦੇਹਰਾ ਕਰਿਆ।
ਇਹ ਸਾਰੇ ਸ਼ਬਦ ਦਾ ਜੋ ਆਪਾਂ ਵਿਚਾਰਨਾ ਨਿਚੋੜ ਇਹ ਹੈ, ਅਕਿਰਤ ਘਣਤਾ ਦੇ ਦੋਸ਼ ਤੋਂ ਬਚ। ਜੇ ਤੁਸੀਂ ਕਹੋ ਨਾ ਵੀ ਗਿਆਨੀ ਜੀ ਸਾਰੇ ਸ਼ਬਦ ਦਾ ਨਿਚੋੜ ਕੀ ਹੈ, ਸੈਂਤ ਲੜੀਆ ਕੀ, ਤੇ ਇੱਕੇ ਗੱਲ ਜਵਾਬ ਦਿਓ। ਤੇ ਇਹਦਾ ਜਵਾਬ ਹੈ ਜੇ ਅਕਿਰਤ ਘਣਤਾ ਦਾ ਦੋਸ਼ ਦੀ ਨਿਵਿਰਤੀ। ਆਪਾਂ ਤੁਰੇ ਜਾ ਰਹੇ ਹਾਂ, ਸਾਡਾ ਰੁਮਾਲ ਡਿੱਗ ਪਿਆ ਤੇ ਸਾਨੂੰ ਕੋਈ ਪਿੱਛੋਂ ਆਵਾਜ਼ ਮਾਰਦਾ, ਭਾਈ ਸਾਹਿਬ ਤੁਹਾਡਾ ਰੁਮਾਲ ਡਿੱਗ ਪਿਆ ਤੇ ਲੈ ਲਓ। ਆਪਾਂ ਕਹਿੰਦੇ ਗੁਰਮੁਖਾ ਤੇਰੀ ਮਿਹਰਬਾਨੀ। ਗੁਰੂ ਪੰਚਮ ਪਾਤਸ਼ਾਹ ਕਹਿੰਦੇ ਵੀ ਪੰਜਾਂ ਰੁਪਈਆਂ ਦੀ ਟਾਕੀ ਤੈਨੂੰ ਦਿੱਤੀ, ਤੂੰ ਕਹਿੰਦਾ ਧੰਨਵਾਦ, ਤੇ ਜਿਹਨੇ ਤੈਨੂੰ ਇੰਨਾ ਕੋਈ ਦਿੱਤਾ ਕਦੇ ਉਹਦਾ ਧੰਨਵਾਦ ਵੀ ਕਰਿਆ ਕਰ। ਜਿਹੜਾ ਰੁਮਾਲ ਲੀੜ ਹੀ ਨਾ, ਕੱਪੜਾ ਹੀ ਹੈ ਨਾ, ਤੇ ਕਿਸੇ ਨੇ ਆਖਿਆ ਭਾਈ ਸਾਹਿਬ ਤੁਹਾਡਾ ਰੁਮਾਲ ਡਿੱਗ ਪਿਆ ਤੇ ਆਪਾਂ ਕਹਿੰਦੇ ਤੇਰਾ ਸ਼ੁਕਰੀਆ ਗੁਰਮੁਖਾ ਧੰਨਵਾਦ। ਤੇ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਮੈਂ ਧੰਨਵਾਦ ਨੂੰ ਕਨੈਮ ਨਹੀਂ ਕਰਦਾ, ਜਿਹਨੇ ਰੁਮਾਲ ਦਾ ਧੰਨਵਾਦ ਕੀਤਾ ਜਿਹਨੇ ਇੰਨਾ ਕੋਈ ਦਿੱਤਾ ਕਿਤੇ ਇਹਦਾ ਧੰਨਵਾਦ ਵੀ ਕਰ। ਇਹਨੂੰ ਕਹਿੰਦੇ ਅਕਿਰਤ ਘਣਤਾ ਦੇ ਦੋਸ਼ ਦੀ ਨਿਵਿਰਤੀ। ਜਿਵੇਂ ਸਤਿਗੁਰੂ ਜੀ ਕਿਰਪਾ ਕਰਦੇ ਨੇ, ਸਰਵਣ ਕਰੀਏ ਜੀ।
ਇਸ ਪਾਣੀ ਤੇ ਜਿਨ ਤੂੰ ਕਰਿਆ,
ਕਦੇ ਵੇਖਿਆ ਕਰ ਵੀ ਤੂੰ ਬਣਿਆ ਕਾਹਦਾ ਹੈ। ਪਾਤਸ਼ਾਹ ਕਹਿੰਦੇ ਇੱਕ ਪਾਣੀ ਦੀ ਬੂੰਦ ਤੋਂ ਤੇਰਾ ਸਰੀਰ ਬਣਿਆ। ਉਹਨੂੰ ਬਾਣੀ ਚਾਹ ਪਾਣੀ ਪੜ੍ਹਦੇ, ਮਾਂ ਕੀ ਰਗਤ ਪਿਤਾ ਬਿੰਦ ਝਾਰਾ, ਮਾਂ ਦਾ ਖੂਨ ਪਿਤਾ ਦੀ ਬਿੰਦ, ਇੱਥੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਇੱਕ ਪਾਣੀ ਦੀ ਜਿਹੜੀ ਬੂੰਦ ਹੈ ਇਹਦੇ ਤੋਂ ਤੇਰਾ ਸਰੀਰ ਦੀ ਘਾੜਤ ਘੜੀ ਗਈ।
ਰਾਤੀ ਕਾਲੇ ਦੇ ਬੁਰਾ ਕਰਿਆ
ਮੁੜ ਕੇ ਇੱਕ ਮਿੱਟੀ ਦਾ ਬੁੱਤ ਬਣ ਗਿਆ।
ਜੋਤ ਲੈ ਸੁਰਤ ਪਰਿਖਿਆ
ਕਹਿੰਦੇ ਉਸ ਪਰਮਾਤਮਾ ਦੀ ਜੋਤ ਦੇ ਨਾਲ ਤੈਨੂੰ ਇਹ ਪਤਾ ਲੱਗਾ ਵੀ ਇਹ ਚੀਜ਼ ਚੰਗੀ ਹੈ ਇਹ ਮਾੜੀ ਹੈ ਤੈਨੂੰ ਸੁਰਤੀ ਮਿਲ ਗਈ।
ਰਾਤ ਗਰਭ ਮਹਿ ਜਿਲ ਤੂੰ ਰੱਖਿਆ
ਵੇਖ ਲੈ ਪਿਆਰਿਆ ਮਾਂ ਦੇ ਗਰਭ ਵਿਚ ਰੱਖਿਆ ਕੀਤੀ। ਇਹ ਗੱਲ ਇੰਨੀ ਇੰਪੋਰਟੈਂਟ ਹੈ ਇੰਨੀ ਜ਼ਰੂਰੀ ਹੈ ਆਪਾਂ ਰੋਜ਼ਾਨਾ ਹੀ ਪਾਠ ਕਰਦੇ ਮਾਤਾ ਕੇ ਉਧਰ ਮੈਂ ਰੋਜ਼ਾਨਾ ਪਾਠ ਕਰਦੇ ਹਾਂ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕੋ ਮਨੋ ਵਸਾਰੀਏ ਮਨੋ ਕੋ ਵਸਾਰੀਏ ਏਵਟ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ। ਜਦੋਂ ਅਸੀਂ ਅੱਗਾਂ ਦਾ ਵੇਰਵਾ ਪੜ੍ਹਦੇ ਹਾਂ ਨਾ ਦਸ ਤਰ੍ਹਾਂ ਦੀ ਅੱਗ ਲਿਖੀ ਹੈ ਜਿਹੜਾ ਆਪਾਂ ਰੋਟੀ ਪਾਣੀ ਹਜ਼ਮ ਹੁੰਦਾ ਨਾ ਆਪਾਂ ਨੂੰ ਕਹਿੰਦੇ ਜਿਠਸਾ ਅੱਗ ਨਗਨੀ ਜਦੋਂ ਅੱਗ ਬੁੱਝ ਜਾਂਦੀ ਆਪਣੀ ਮੌਤ ਉਦੋਂ ਜਦੋਂ ਆਹ ਬੰਦੇ ਦੀ ਚੜਾਈ ਕਰਦਾ ਤੇ ਇਹਨੂੰ ਹੱਥ ਲਾਓ ਕਹਿੰਦੇ ਠੰਡਾ ਹੋ ਗਿਆ ਸੰਸਕਾਰ ਕਰ ਦਿਓ ਤੇ ਜੇ ਨਿੱਘਾ ਤੇ ਆਪਾਂ ਕਹਿੰਦੇ ਹੋ ਸਕਦਾ ਭਾਈ ਮੁੜ ਪਏ ਡਾਕਟਰ ਨੂੰ ਵਿਖਾਈਏ। ਅੱਗ ਜਿਉਂਦੇ ਹੋਣ ਦਾ ਪ੍ਰਤੀਕ ਹੈ ਜਿਠ ਅੱਗ ਲਗਣੀ ਜਿਹਦੇ ਨਾਲ ਸਾਨੂੰ ਅੰਨ ਪਾਣੀ ਪੜਦਾ ਨਾ। ਗੁਰਦੇਵ ਕਹਿੰਦੇ ਵੀ ਤੇਰੀ ਮਾਂ ਦੇ ਗਰਭ ਦੇ ਵਿਚ ਅੱਗ ਦੇ ਵਿਚ ਉਸ ਪਰਮਾਤਮਾ ਨੇ ਤੇ ਰੱਖਣਾ ਰੱਖਿਆ ਕੀਤੇ
ਰੱਖਣ ਹਾਰ ਸੰਭਾਰ ਜਨਾ
ਇਸ ਕਰਕੇ ਪਿਆਰਿਆ ਜਿਹੜਾ ਰੱਖਿਆ ਕਰਨ ਵਾਲਾ ਉਹਨੂੰ ਚੇਤੇ ਕਰਨਾ ਕਰ ਦਾਸ ਬਣ ਕੇ ਸਮਾਰ ਤੂੰ ਭਾਵ ਚੇਤੇ ਕਰਨਾ ਕਰ
ਸਗਲੇ ਛੋੜ ਵਿਚਾਰ ਮਨਾ
ਜਿਹੜਾ ਤੂੰ ਅੱਠੇ ਪੈਰ ਵਿਚਾਰਾਂ ਚ ਪਿਆਰੇ ਨਾ ਪਿਆਰਿਆ ਇਹ ਵਿਚਾਰਾਂ ਛੱਡ ਦੇ ਸਰਾਮ ਦੇ ਕਰ ਕਿਰਪਾ ਕਰਦੇ ਹਨ
ਜਿਨ ਦੀਏ ਤੁਧ ਬਾਪ ਮਹਿਤਾਰੀ
ਫੇਰ ਵੇਖੋ ਰੱਬ ਦੇ ਰੰਗ ਉਹਨੇ ਤੇਰੀਆਂ ਲੋੜਾਂ ਪੂਰਤੀ ਵਾਸਤੇ ਮਾਂ ਦਿੱਤੀ ਬਾਪ ਦਿੱਤਾ ਮੈਂ ਤਾਰੀ ਤੂੰ ਪਾ ਮਾਤਾ ਬਾਪ ਪਿਤਾ ਦਿੱਤਾ
ਜਿਨ ਦੀਏ ਭਰਾਤ ਪੁੱਤ ਹਾਰੀ
ਸਮੇਂ ਦੇ ਨਾਲ ਮਾਤਾ ਪਿਤਾ ਤੁਰ ਗਏ ਹੁਣ ਅੱਗੇ ਲੜੀ ਤੁਰਨੀ ਹੈ ਮਾਤਾ ਪਿਤਾ ਤੂੰ ਬਾਅਦ ਅੱਗੇ ਧੀਆਂ ਪੁੱਤ ਮਿਲ ਗਏ ਭਰਾ ਭਾਈ ਭਰਾਤ ਭਾ ਭਰਾ ਪੁੱਤ ਪੁੱਤਰ ਮਾਤਾ ਪਿਤਾ ਨੇ ਪਹਿਲਾਂ ਪਾਲਣਾ ਕੀਤੀ ਤੇ ਮੁੜ ਕੇ ਸੁਰੱਖਿਆ ਲਈ ਪੁੱਤ ਤੇ ਭਰਾ ਪੈਦਾ ਕਰ ਦਿੱਤੇ
ਜਿਨ ਦੀਏ ਤੁਧ ਬਨਤਾ ਅਰਨੀਤਾ
ਉਹਦੇ ਤੋਂ ਬਾਅਦ ਤੇਰੀ ਜੀਵਨ ਸਾਥਣ ਤੇਰੀ ਪਤਨੀ ਔਰ ਮਿੱਤਰ ਇਤਿਆਦਿਕ
ਇਸ ਠਾਕੁਰ ਕੋ ਰੱਖ ਲਿਓ ਚੀਤਾ
ਇਸ ਵਗਰੂ ਨੇ ਤੈਨੂੰ ਇੰਨਾ ਕੁਝ ਦਿੱਤਾ ਮਾਂ ਦਿੱਤੀ ਪਿਤਾ ਦਿੱਤਾ ਭਰਾ ਦਿੱਤਾ ਪੁੱਤਰ ਦਿੱਤਾ ਪਤਨੀ ਦਿੱਤੀ ਮਿੱਤਰ ਦਿੱਤੇ ਉਹਨੂੰ ਚੇਤੇ ਰੱਖ ਕਹਿੰਦਾ ਸਾ ਮੈਨੂੰ ਆ ਗੁਰਮੁਖਾ ਪਿਆਰਿਆ ਗਿਆਨੀ ਜੀ ਘੜੀ ਦੇ ਦਿਓ ਕਹਿਣ ਲੱਗਾ ਮੈਂ ਭੱਜ ਇਹਦੇ ਨਾਲ ਤਿੰਨ ਲੈ ਦੇਣਾ ਪਰ ਇਹ ਨਹੀਂ ਵੀ ਦੇਣੀ ਇਹ ਮੈਨੂੰ ਕਿਸੇ ਮਿੱਤਰ ਨੇ ਤੋਹਫੇ ਦੇ ਤੌਰ ਤੇ ਦਿੱਤੀ ਸੀ ਪਤਾ ਨੀ 1000 ਰੁਪਏ ਦੀ ਘੜੀ ਤੈਨੂੰ ਘੁੱਟ ਘੁੱਟ ਕੇ ਰੱਖਦਾ ਵੀ ਤੋਹਫੇ ਦੇ ਤੌਰ ਤੇ ਮੈਂ ਦੇਣੀ ਨੀ ਤੇ ਜਿਹਨੇ ਤੈਨੂੰ ਇੰਨੇ ਭੈਣ ਭਰਾ ਤੋਹਫੇ ਦੇ ਤੌਰ ਤੇ ਦਿੱਤੇ ਤੇ ਕਦੇ ਉਹਨੂੰ ਵੀ ਚੇਤੇ ਕਰ ਲਿਆ ਕਰ ਇਹ ਮੇਰੀ ਪਾਤਸ਼ਾਹ ਕਹਿੰਦੇ ਹਨ
ਜਿਨ ਦੀਆ ਤੁਧ ਪਵਨੀ ਅਮੋਲਾ
ਫਿਰ ਜਿਹਨੇ ਤੈਨੂੰ ਬੇਕੀਮਤੀ ਹਵਾ ਦਿੱਤੀ ਜਿਹੜੇ ਸਵਾਸ ਨੇ ਨਾ ਇਹ ਬੇਕੀਮਤੀ ਹਨ ਇੱਕ ਮਹਾਂਪੁਰਸ਼ ਆਪਣੇ ਵਿਦਿਆਰਥੀਆਂ ਨੂੰ ਪੜਾਉਂਦੇ ਸਨ ਤੇ ਉਹਨਾਂ ਨੇ ਆਮ ਕਰ ਕਹਿਣਾ ਪੁੱਤਰੋ ਮੈਂ ਤੁਹਾਨੂੰ ਇਹੋ ਜਿਹੀ ਚੀਜ਼ ਦੇ ਕੇ ਜਾਵਾਂਗਾ ਯਾਦ ਕਰੋ ਕਿ ਜਾਣ ਤੋਂ ਬਾਅਦ ਅੰਤਮ ਸਮਾਂ ਆਇਆ ਮਹਾਂਪੁਰਸ਼ਾਂ ਦਾ ਵਿਦਿਆਰਥੀ ਕਾਹਲੇ ਪੈ ਗਏ ਬਾਬਾ ਜੀ ਹੁਣ ਤਾਂ ਕਿਰਪਾ ਕਰ ਦਿਓ ਲਾੜੀ ਲਾਉਂਦੇ ਰਹਿ ਜੇ ਵੀ ਤੁਹਾਨੂੰ ਕੋਈ ਦੇ ਕੇ ਜਾਵਾਂਗਾ ਕੀ ਦਿੱਤਾ ਜੇ ਸਾਨੂੰ ਕਹਿਣ ਲੱਗੇ ਗੁਰਮੁਖ ਹੁਣ ਮੇਰੀਆਂ ਤਿਆਰੀਆਂ ਤੇ ਇਉਂ ਕਰੋ ਗੱਲਾਂ ਚ ਟਾਈਮ ਨਾ ਬਰਬਾਦ ਕਰੋ ਅਲਮਾਰੀ ਚ ਪੈਸੇ ਲੈ ਲਓ ਤੇ ਬਾਜ਼ਾਰ ਵਿਚੋਂ ਜਾ ਕੇ 15-20 ਸਵਾਸ ਲੈ ਕੇ ਆਓ ਫੇਰ ਗੱਲ ਕਰਾਂ ਕਿਉਂਕਿ ਸਵਾਸ ਨਾਲ ਤੇ ਗੱਲ ਕਿਵੇਂ ਹੋਵੇਗੀ ਆਪਾਂ ਕੀ ਕਹਿੰਦੇ ਗੱਲ ਗੌਲਦੀ ਨੀ ਪੈਸੇ ਲੈ ਲੈ ਗੱਭਰੂ ਸਨ ਜਵਾਨੀ ਦਾ ਜ਼ੋਰ ਸੀ ਡੂੰਘੀ ਵਿਚਾਰ ਨਹੀਂ ਸੀ ਦੁਕਾਨਾਂ ਤੇ ਗਏ ਬਾਬਾ ਜੀ ਪੈਸੇ ਲੈ ਲਓ ਸਵਾਸ ਦੇ ਦੋ 15 ਉਹ ਕਹਿਣ ਲੱਗੇ ਭੋਲਿਓ ਕਮਲਿਓ ਸਵਾਸ ਦੁਕਾਨਾਂ ਤੇ ਨੀ ਮਿਲਦੇ ਹੁੰਦੇ ਬਾਬਾ ਜੀ ਹਸਰੇ ਸਨ ਕਹਿਣ ਲੱਗੇ ਪੁੱਤਰੋ ਆ ਗਈ ਬਣਿਆ ਗੱਲ ਕਹਿਣ ਲੱਗੇ ਨਹੀਂ ਜੇ ਮਿਲਦੇ ਬਾਬਾ ਜੀ ਪੈਸੇ ਲੈ ਗਏ ਸਾਂ ਕਹਿਣ ਲੱਗੇ ਇਹੋ ਤੁਹਾਨੂੰ ਸਮਝਾਉਣਾ ਸੀ ਸਵਾਸ ਬਾਜ਼ਾਰੋਂ ਨਹੀਂ ਮਿਲਦੇ ਇਹਨਾਂ ਨੂੰ ਸੰਭਾਲਣਾ ਕਰੋ ਆਪਾਂ ਸਵਾਸਾਂ ਦੀ ਕਦਰ ਨਹੀਂ ਕਰਦੇ ਇਸ ਕਰਕੇ ਮੇਰੀ ਪਾਤਸ਼ਾਹ ਇੱਥੇ ਕਹਿੰਦੇ ਜਿਨ ਦੀਆ ਤੁਧ ਪਵਨ ਅਮੋਲਾ ਇੱਕ ਸਵਾਸ ਦੀ ਗੁਰਮੁਖੋ ਕੋਈ ਕੀਮਤ ਨਹੀਂ ਜਿਸ ਵਾਹਿਗੁਰੂ ਨੇ ਤੁਹਾਨੂੰ ਇਹ ਕੀਮਤੀ ਸਵਾਸ ਬਖਸ਼ੇ ਹਨ।
ਜਿੰਦੀਆਂ ਤੁਧ ਨੀਰ ਨਿਰਮੋਲਾ,
ਔਰ ਜਿਸ ਪ੍ਰਮਾਤਮਾ ਨੇ ਤੁਹਾਨੂੰ ਪੀਣ ਲਈ ਪਾਣੀ ਦਿੱਤਾ। ਜਦੋਂ ਮੈਂ ਇਹ ਪੰਕਤੀ ਪੜ੍ਹੀ ਨਾ ਤੇ ਮੈਨੂੰ ਅੱਠਵੀਂ ਜਮਾਤ ਦੀ ਕਵਿਤਾ ਚੇਤੀ ਵਿਧਾਤਾ ਸਿੰਘ ਤੀਰ ਦੀ, ਸ਼ਾਇਦ ਕਿਸੇ ਨੇ ਪੜ੍ਹੀ ਹੋਵੇ, ਸਾਨੂੰ ਅੱਠਵੀਂ ਜਮਾਤ ਚ ਲੱਗੀ ਸੀ। ਵਿਧਾਤਾ ਸਿੰਘ ਤੀਰ ਦੀ ਕਵਿਤਾ ਦਾ ਸੁਨੇਖ ਸੀ ਪਾਣੀ ਦੇ ਪਿਆਲੇ ਦਾ ਮੁੱਲ। ਉਥੇ ਤੀਰ ਸਾਹਿਬ ਨੇ ਲਿਖਿਆ ਵੀ ਇਕ ਵੇਰਾ ਅਕਬਰ ਪਾਣੀ ਪੀਣ ਲੱਗਾ ਤੇ ਬੀਰਬਲ ਆਪਣੇ ਸੁਭਾਅ ਦੇ ਮੁਤਾਬਕ ਕਹਿਣ ਲੱਗਾ, ਬਾਦਸ਼ਾਹ ਸਲਾਮਤ, ਜੇ ਇਕ ਇਹੋ ਜਿਹਾ ਸਮਾਂ ਆ ਜਾਏ ਵੀ ਤੁਹਾਨੂੰ ਪਾਣੀ ਨਾ ਮਿਲੇ ਤੇ ਕੋਈ ਬੰਦਾ ਪਾਣੀ ਦੇਵੇ ਤੇ ਕੀ ਦਿਓਗੇ? ਕਹਿਣ ਲੱਗਾ ਅੱਧਾ ਰਾਜ ਭਾਗ। ਪਾਣੀ ਪੀ ਲਿਆ ਬਾਦਸ਼ਾਹ ਨੇ ਤੇ ਬੀਰਬਲ ਫਿਰ ਕਹਿਣ ਲੱਗਾ, ਬਾਦਸ਼ਾਹ ਸਲਾਮਤ, ਇਹੋ ਜਿਹਾ ਹੋਵੇ ਨਾ, ਪਰ ਜੇ ਤੁਹਾਨੂੰ ਬੰਨ ਪੈ ਜਾਏ, ਪਾਣੀ ਤੁਹਾਡੇ ਸਰੀਰ ਚ ਰੁਕ ਜਾਏ, ਤੁਹਾਨੂੰ ਕੀ ਦਿਓ? ਕਹਿਣ ਲੱਗੇ ਅੱਧਾ ਰਾਜ ਭਾਗ। ਬੀਰਬਲ ਕਹਿਣ ਲੱਗਾ, ਜੀ ਮੈਂ ਤੁਹਾਨੂੰ ਇਹੋ ਬੇਨਤੀ ਕਰਨੀ ਸੀ, ਤੁਹਾਡੇ ਬਿਆਨਾਂ ਦੇ ਮੁਤਾਬਕ ਤੁਹਾਡੇ ਰਾਜ ਦਾ ਮੁੱਲ ਅੱਧਾ ਪਾਣੀ ਦਾ ਪਿਆਲਾ ਹੈ, ਤੇ ਜੇ ਸਵੈਗੁਰੂ ਨੇ ਤੁਹਾਨੂੰ ਇੰਨਾ ਕੋਈ ਦਿੱਤਾ ਕਦੇ ਉਹਦਾ ਧਿਆਨ ਵੀ ਧਰਿਆ ਕਰੋ। ਆਪਾਂ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਚ ਪੜ੍ਹਦੇ ਹਾਂ, ਨਿਰਗੁਣ ਆਰ ਐਨਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤੇ ਚੀਤ ਰੱਖ ਨਾਨਕ ਨਿਰਹੀ ਨਾਲ, ਰਮਈਆ ਕੇ ਗੁਣ ਚੇਤ ਪਰਾਨੀ ਕਮਨ ਮੂਰਤੀ ਕਿਰਸਤਾਨੀ। ਸੋ ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ, ਜੇ ਸਵੈਗੁਰੂ ਨੇ ਇਹ ਤੈਨੂੰ ਬੇਕੀਮਤਾ ਜਲ ਦਿੱਤਾ,
ਜਿੰਦੀਆ ਤੁਧ ਪਾਵਕ ਬਲਨਾ,
ਇਸੇ ਪ੍ਰਕਾਰ ਜਿਸ ਪ੍ਰਮਾਤਮਾ ਨੇ ਤੈਨੂੰ ਅੱਗ ਦਿੱਤੀ, ਕਿਉਂਕਿ ਅੱਗ ਜਿਉਣ ਦਾ ਪ੍ਰਤੀਕ ਹੈ, ਅੱਗ ਸਾਡੀ ਵਿਸ਼ੇਸ਼ ਲੋੜ ਹੈ।
ਇਸ ਠਾਕੁਰ ਕੀ ਰਹੁ ਮਨ ਸਰਨਾ,
ਆਪਣੇ ਮਨ ਨੂੰ ਉਸ ਪ੍ਰਮਾਤਮਾ ਦੀ ਸ਼ਰਨ ਵਿਚ ਰੱਖਣਾ ਕਰ, ਨਿਮਾਣਾ ਹੋ ਕੇ ਰਹੋ।
ਸਤੀਹ ਅੰਮ੍ਰਿਤ ਜਿਨ ਭੋਜਨ ਦੀਏ,
ਕਹਿੰਦੇ ਜਿਸ ਪ੍ਰਮਾਤਮਾ ਨੇ ਤੈਨੂੰ ਛਕਣ ਲਈ 36 ਪ੍ਰਕਾਰ ਦੇ ਭੋਜਨ ਦਿੱਤੇ ਹਨ,
ਅੰਤਰ ਥਾਨ ਠਹਿਰਾਵਨ ਕੋ ਦੀਏ,
ਇਹ ਉਹਦਾ ਭੋਜਨ ਤੂੰ ਛਕਦਾ ਪੀ ਤੈਨੂੰ ਹਜਮ ਹੋ ਜਾਏ, ਇਹ ਵੀ ਪ੍ਰਬੰਧ ਉਹਨੇ ਕੀਤਾ।
ਵਸੁਧਾ ਦੀ ਬਰਤਨ ਬਲਨਾ,
ਇਸ ਪ੍ਰਕਾਰ ਉਸ ਪ੍ਰਮਾਤਮਾ ਨੇ ਤੈਨੂੰ ਕਈ ਤਰ੍ਹਾਂ ਦੀ ਸਮੱਗਰੀ ਦਿੱਤੀ, ਅੱਗ ਦਿੱਤੀ, ਬਾਲਣ ਦਿੱਤਾ ਬਲਣ ਵਾਸਤੇ।
ਇਸ ਠਾਕੁਰ ਕੇ ਚਿੱਤ ਰੱਖ ਚਰਨਾ,
ਉਸ ਪ੍ਰਮਾਤਮਾ ਦੇ ਜਿਹੜੇ ਚਰਨ ਨੇ ਉਹਨੂੰ ਆਪਣੇ ਚਿੱਤ ਚ ਰੱਖ। ਗਿਆਨੀ ਜੀ ਉਡ ਕੇ ਆਏ ਜੇ ਤੁਸੀਂ, ਕਿਉਂ ਤੁਸੀਂ ਕਹਿੰਦੇ ਵੀ ਦੇਹਧਾਰੀ ਨੂੰ ਪੂਜੋ ਨਾ ਤੇ ਚਰਨ ਆ ਗਿਆ ਨਾ ਵਿੱਚ ਬਾਣੀ ਚ, ਹੁਣ ਕਿਵੇਂ ਕਰੋਗੇ? ਬਾਬੇ ਤੁਸੀਂ ਕਹਿੰਦੇ ਵੀ ਦੇਹਧਾਰੀਆਂ ਨੂੰ ਮੰਨੋ ਨਾ, ਉਹ ਪਿਆਰਿਓ ਮੇਰੀ ਕੀ ਤਾਕਤ ਹੈ? ਮੈਂ ਜਵਾਬ ਦੇ, ਕਲਗੀਧਰ ਬਾਪੂ ਨੇ ਜਵਾਬ ਦਿੱਤਾ, ਮੈਂ ਪੈਰਾਂ ਦੀ ਗੱਲ ਨਹੀਂ ਕਰਦਾ, ਕਲਗੀਧਰ ਬਾਪੂ ਕਹਿੰਦੇ ਚਿੱਤ ਚਰਨ ਨਾਮ। ਇਵੇਂ ਬੰਦਿਆਂ ਦੇ ਪੈਰਾਂ ਚ ਨਾ ਚੰਬੜੀ ਜਾਣ, ਜਿਹੜੇ ਚਿੱਟੀਆਂ ਜਰਾਬਾਂ ਪਾਈਆਂ ਹੋਣ ਤੇ ਕਮਲੇ ਲੋਕ ਇਹਨੇ ਪੈਰ ਧੋ ਧੋ ਕੇ ਪੀਤੀ ਜਾਂਦੇ ਨੇ, ਇਹ ਚਰਨ ਨਹੀਂ। ਆਪਾਂ ਜਾਪ ਸਾਹਿਬ ਦੀ ਬਾਣੀ ਪੜ੍ਹਦੇ, ਚਿੱਤ ਚਰਨ ਅੱਗੇ ਨਾਮ ਲਿਖਿਆ ਮੇਰੇ ਗੁਰਦੇਵ ਨੇ, ਬੰਦੇ ਦੇ ਪੈਰਾਂ ਦਾ ਖਿਆਲ ਨਾ ਕਰੀ। ਇਸ ਪ੍ਰਕਾਰ ਮੇਰੀ ਪਾਤਸ਼ਾਹ ਕਹਿੰਦੇ, ਤਿਸ ਠਾਕ ਕਰਕੇ ਚਿੱਤ ਰੱਖ ਚਰਨਾ, ਉਸ ਪ੍ਰਮਾਤਮਾ ਦੇ ਨਾਮ ਦੇ ਵਿਚ ਆਪਣੇ ਚਿੱਤ ਨੂੰ ਜੋੜਨਾ ਕਰ।
ਵੇਖਣ ਕੋ ਨੇਤਰ ਸੁਣਨ ਕੋ ਕਰਨਾ,
ਵੇਖਣ ਵਾਸਤੇ ਤੈਨੂੰ ਅੱਖਾਂ ਦਿੱਤੀਆਂ ਨੇ, ਸੁਣਨ ਵਾਸਤੇ ਕੰਨ ਦਿੱਤੇ ਹਨ,
ਹਸਤ ਕਮਾਵਨ ਬਾਸਨ ਰਸਨਾ,
ਇਸੇ ਪ੍ਰਕਾਰ ਗੁਰਮੁਖਾ ਜਿਹੜੇ ਹੱਥ ਨੇ ਇਹ ਕਮਾਉਣ ਲਈ ਦਿੱਤੇ ਹਨ, ਜਿਹੜੀ ਰਸਨਾ ਜਵਾਨ ਇਹ ਬੋਲਣ ਲਈ ਦਿੱਤੀ ਹੈ, ਪਦਾਰਥ ਛਕਣ ਲਈ ਦਿੱਤੀ ਹੈ, ਬੇਅੰਤ ਅਰਥ ਨੇ ਇਹਦੇ।
ਚਰਨ ਚਲਨ ਕੋ ਸਿਰ ਕੀਨੋ ਮੇਰਾ,
ਉਸ ਪਰਿਪੂਰਨ ਪਰਮਾਤਮਾ ਨੇ ਚਲਣ ਵਾਸਤੇ ਪੈਰ ਦਿੱਤੇ ਨੇ, ਸਿਰ ਦਿੱਤਾ ਹੈ,
ਮਨ ਤਿਸ ਠਾਕੁਰ ਕੇ ਪੂਜੋ ਪੈਰਾ,
ਮੇਰੇ ਮਨ ਉਸ ਪਰਮਾਤਮਾ ਦੇ ਚਰਨਾਂ ਨਾਲ ਜੁੜਨ ਦਾ ਯਤਨ ਕਰ।
ਪਵਿੱਤਰ ਪਵਿੱਤਰ ਜਿਨ ਤੂੰ ਕਰਿਆ,
ਦੇਖਿਆ ਜਾਵੇ ਤੇ ਹੈ ਤਾਂ ਮਲੀਨ ਹੀ ਨਾ, ਪਰ ਨਾਮ ਕਰਕੇ ਜਿਹਨੇ ਤੈਨੂੰ ਪਵਿੱਤਰ ਕੀਤਾ ਨਾ, ਉਸ ਪ੍ਰਮਾਤਮਾ ਨੂੰ ਚੇਤੇ ਕਰ।
ਸਗਲ ਜੂਨ ਮੈਂ ਤੂੰ ਸਿਰ ਧਰਿਆ,
84 ਰੱਖ ਜੂਨ ਦੇ ਵਿਚ ਇਹ ਮਨੁੱਖ ਨੂੰ ਸਰੋਵਣੀ ਕਿਹਾ ਗਿਆ ਹੈ।
ਅਬ ਤੂੰ ਸੀਜ ਭਾਵੈ ਨਹੀਂ ਸੀਜੈ,
ਗੁਰਮੁਖਾ ਹੁਣੀ ਨਜਿੱਠਣਾ ਕਰ, ਜਦੋਂ ਹੱਥੋਂ ਮੌਕਾ ਲਿਖ ਗਿਆ ਤੇ ਮੁੜ ਕੇ ਨਜਿੱਠਿਆ ਨੀ ਜਾਣਾ, ਸੀ ਤੋ ਭਾਵਨਾ ਨਜਿੱਠਣਾ।
ਕਾਰਜ ਸਵਰੇ ਮਨ ਪ੍ਰਭ ਧਿਆਈ ਜੈ,
ਪੂਰਨ ਪ੍ਰਮਾਤਮਾ ਨੂੰ ਚੇਤੇ ਕਰਨ ਦੇ ਨਾਲ ਤੇਰੇ ਸਾਰੇ ਕਾਰਜ ਪੂਰੇ ਹੋ ਜਾਣਗੇ। ਇਕ ਮੈਂ ਲਫ਼ਜ਼ ਆਮ ਤੁਹਾਨੂੰ ਦਿਓ, ਮੇਰੀ ਡਿਊਟੀ ਨੇ ਬੇਨਤੀ ਕਰਦਾ, ਕਿਸੇ ਵੀ ਕੰਮ ਨੂੰ ਜਾਓ, ਘਰੋ ਨਿਕਲੋ, ਗੱਡੀ ਚ ਬੈਠੋ, ਤੁਰਨ ਲੱਗੋ, ਇਹ ਪੜਿਆ ਕਰੋ, ਦੁਕਾਲ ਪਰਨਾਸੀ ਦਿਆਲ ਸੂਪੇ ਸਦਾ ਅੰਗ ਸੰਗੇ ਅਭੰਗ ਪੂਤੇ। ਵਿਘਨ ਕੋ ਲਾਗਤਾ ਪ੍ਰਪੈ ਅਰਦਾਸ।
ਈਹਾ ਊਹਾ ਇਕੈ ਓਹੀ,
ਇਹ ਨੀ ਵੀ ਇੱਥੇ ਕੋ ਰੱਬ ਹੋਰ ਅਤੇ ਅੱਗੇ ਹੋਰ ਹੈ, ਇੱਥੇ ਵੀ ਉਹ ਤੇ ਉਥੇ ਵੀ ਉਹ।
ਜਦ ਕਤ ਦੇਖੀਏ ਤਤ ਤਤ ਤੋਹੀ,
ਜਦੋਂ ਗੁਰਮੁਖਾ ਸਿਮਰਨ ਕਰੇਗਾ ਤੇ ਜਿੱਥੇ ਕਿਥੇ ਤੈਨੂੰ ਪ੍ਰਮਾਤਮਾ ਦਿਸੇਗਾ, ਕਿਉਂਕਿ ਦਿਸੇਗਾ ਕਿਵੇਂ ਆਪਾਂ ਰੋਜ਼ਾਨਾ ਪੜ੍ਹਦੇ, ਜਤਰ ਤਤਰ ਦਿਸਾ ਵਿਸਾ ਹੋਏ ਫੈਲੂ ਅਨੁਰਾਗ, ਅਨੁਰਾਗ ਤੋਂ ਪਾਪ ਕੰਟੀ ਨਿਊਸਲੀ ਲਗਾਤਾਰ।
ਇਸ ਸੇਵਕ ਮਨ ਆਲਸ ਕਰੇ,
ਇਹ ਬੜੀ ਬਦਕਿਸਮਤੀ ਤੇਰੀ ਲਿਆਈ ਵੀ ਤੁਸੀਂ ਪ੍ਰਮਾਤਮਾ ਨੂੰ ਚੇਤੇ ਕਰ ਲਈ, ਦਲਿੱਦਰ ਕਰਨਾ ਕੋਈ ਨੀ, ਭਰ ਕੇ ਨਿਤਨੇਮ ਕਰ ਲਾਂਗੇ। ਤੁਸੀਂ ਹੱਸ ਪਓਗੇ, ਮੇਰਾ ਮਿੱਤਰ ਸੀ ਗੁਰਮੁਖ ਪਿਆਰਾ ਅੰਮ੍ਰਿਤਧਾਰੀ, ਤੇ ਪੰਜਾਂ ਪਿਆਰਿਆਂ ਚ ਉਹਨੇ ਸੇਵਾ ਕਰਨੀ, ਉਹਨੇ ਪਿੰਡ ਜਾਣਾ ਤੇ ਪੰਜ ਦਿਨ ਨਿਤਨੇਮ ਨੀ ਕਰਨਾ, ਜਦੋਂ ਪੰਜਾਂ ਦਿਨਾਂ ਤੋਂ ਬਾਅਦ ਆਉਣਾ ਤੇ ਸਾਰੇ ਜਾਣੇ ਦਸ ਜਥੇ ਵਿਚ ਉਹਨੂੰ। ਤੇ ਉਹਨੇ ਇਕ ਪਾਸੇ ਗੁੜਕਾ ਲੈ ਕੇ ਬਹਿਣਾ ਤੇ ਸਿੰਘਾਂ ਨੇ ਛੇੜਨਾ ਫਨਾ ਪ੍ਰਗਟ ਸਿਆ, ਕਿਵੇਂ ਕਹਿਣਾ ਪਿੰਡ ਵਾਲਾ ਨਿਤਨੇਮ ਚੱਲਦਾ, ਜੇ ਪੰਜ ਦਿਨ ਤੇ ਪੰਜ ਦਿਨ ਨਿਤਨੇਮ ਹੀ ਕਹਿਣ ਚਾਹੇ ਸਾਰੇ ਆਣ ਕੇ ਕਰਨੇ, ਤੇ ਗੁਰਮੁਖ ਹੋ ਸਕਦਾ ਵੀ ਮੁੜ ਕੇ ਪੰਜਾਂ ਦਾ ਮੌਕਾ ਹੀ ਨਾ ਮਿਲੇ। ਨੈ ਬਲੰਬ ਧਰਮੰ ਬਲੰਬ ਪਾਪੰ, ਹੁਣ ਪੰਚਮ ਪਾਤਸ਼ਾਹ ਕਹਿੰਦੇ ਤੇਰਾ ਸੁਭਾਅ ਟਾਲਣ ਦਾ, ਦੇਰੀ ਕਰਨ ਦਾ, ਢਲਿਆਈ ਕਰਨ ਦਾ, ਮਾੜਾ ਕੰਮ ਕਰਨ ਲੱਗਿਆ ਕਾੜਾ ਨਾ ਪਿਆ ਕਰ, ਤੇ ਚੰਗਾ ਕੰਮ ਕਰਨ ਲੱਗਿਆ ਦੇਰੀ ਨਾ ਕਰ, ਕੀ ਪਤਾ ਮੁੜ ਕੇ ਸਮਾਂ ਹੱਥ ਨਾ ਰਹੇ। ਨੈ ਬਲੰਬ ਧਰਮੰ ਬਲੰਬ ਪਾਪੰ, ਉਹ ਗੱਲ ਇੱਥੇ ਮੇਰੇ ਪਾਤਸ਼ਾਹ ਨੇ ਕਹੀ ਹੈ, ਤੇ ਸੇਵਤ ਤੇ ਸੇਵਤ ਮਨ ਆਸ ਕਰੇ, ਉਸ ਪ੍ਰਮਾਤਮਾ ਦੀ ਸੇਵਾ ਕਰ ਲਿਆ, ਚੇਤੇ ਕਰਨ ਲੱਗਿਆ, ਇਹ ਬੰਦਾ ਢਲਿਆਈ ਕਰਦਾ ਹੈ।
ਜਿਸ ਵਿਸਰਿਆ ਇੱਕ ਨਿਮਖ ਨਾ ਸਰੈ,
ਪਰ ਇਹ ਗੱਲ ਚੇਤੇ ਰੱਖੀ, ਉਹਨੂੰ ਭਲਾਉਣ ਕਰਕੇ ਗੁਰਮੁਖਾ ਤੇਰਾ ਭੂਰਾ ਜਿੰਨਾ ਸਰਨਾ ਨੀ, ਉਹ ਆਪਾਂ ਕਹਿੰਦੇ ਮੇਰਾ ਸਰ ਜਾਏਗਾ, ਮੇਰੇ ਪਾਤਸ਼ਾਹ ਕਹਿੰਦੇ ਉਸ ਵਹਿਗੁਰੂ ਤੋਂ ਬਿਨਾ ਤੇਰਾ ਪਲ ਨੂੰ ਸਰਨਾ, ਉਹਨੂੰ ਭਲਾ ਲਓ, ਕਿਉਂਕਿ ਸਦੀਵੀ ਤੌਰ ਤੇ ਤੇਰੇ ਅੰਗ ਸੰਗ ਹੈ।
ਹਮੇ ਅਪਰਾਧੀ ਨਿਰਗੁਨਿਆਰੀ,
ਅਸੀਂ ਬੇਨਤੀ ਕੀਤੀ ਗੁਰੂ ਪੰਚਮ ਪਾਤਸ਼ਾਹ ਪਰ ਕਰ ਕਿਰਪਾ, ਹੁਣ ਕਿਵੇਂ ਚੇਤੇ ਕਰੀਏ। ਹਰੇ ਉਹ ਕਹਿੰਦੇ ਆਹ ਤਰੀਕਾ, ਹਮ ਅਪਰਾਧੀ ਨਿਰਗੁਨਿਆਰੇ, ਆਪਾਂ ਤਾਂ ਕਹਿੰਦੇ ਮੈਂ ਆਹ ਕੀਤਾ ਮੈਂ ਉਹ ਕੀਤਾ, ਕਹਿੰਦੇ ਨਾ, ਇਹ ਆਖੀ ਪਾਤਸ਼ਾਹ ਮੈਂ ਆ ਗੁਨਾਹਗਾਰ, ਮੇਰੇ ਚ ਕੋਈ ਗੁਣ ਨੀ, ਪਰ ਮੇਰੇ ਤੇ ਕਿਰਪਾ ਕਰ, ਮੈਨੂੰ ਬਖਸ਼ਲਾ।
ਨਾ ਕਿਛ ਸੇਵਾ ਨਾ ਕਰ ਮਾਰੇ,
ਨਾ ਮੈਂ ਕੋਈ ਚੰਗਾ ਕਦੇ ਕੰਮ ਕੀਤਾ, ਨਾ ਮੈਂ ਕਦੇ ਸੇਵਾ ਕੀਤੀ ਹੈ।
ਗੁਰਬੋਹਿਤ ਵੱਡ ਭਾਗੀ ਮਿਲੇ,
ਸਾਡੇ ਕਰਮ ਚੰਗੇ ਗੁਰੂ ਕੇ ਸਿੱਖੋ, ਸਾਨੂੰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਜਹਾਜ਼ ਮਿਲ ਗਿਆ ਜੇ, ਸਾਡੇ ਕਰਮ ਚੰਗੇ, ਸਾਨੂੰ ਵਾਹਿਗੁਰੂ ਜਹਾਜ਼ ਮਿਲ ਗਿਆ। ਬੋਧ ਕਹਿੰਦੇ ਜਹਾਜ਼ ਨੂੰ ਆਮ ਕਰਕੇ ਗੁਰਮੁਖ ਪਿਆਰੀ ਅਰਦਾਸ ਤੋਂ ਬਾਅਦ ਇਹ ਦੋਹਰਾ ਪੜ੍ਹਦੇ ਹੁੰਦੇ ਨੇ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਉਤਰੇ ਪਾਰ, ਟਿਕਟ ਕਿਹੜੀ ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰਨ ਹਾਰ।
ਨਾਨਕ ਦਾਸ ਸੰਗ ਪਾਥਰ ਤਰਿਆ,
ਬੇੜੀ ਦੇ ਵਿਚ ਪੱਥਰ ਲੱਗ ਲਈ ਉਹਦੀ ਉਹ ਵੀ ਬੰਨੇ ਲੱਗ ਜਾਂਦਾ, ਪੱਥਰ ਵੈਸੇ ਤਰਦਾ ਨੀ ਪਰ ਜੇ ਬੇੜੀ ਚ ਰੱਖ ਦਈਏ ਉਹ ਵੀ ਤਰ ਜਾਂਦਾ। ਇਸੇ ਪ੍ਰਕਾਰ ਵਾਹਿਗੁਰੂ ਮੈਂ ਗੁਨਾਹ ਕਰਕੇ ਪੱਥਰ ਵਰਗਾ, ਤੇ ਮੇਰੇ ਤੇ ਕਿਰਪਾ ਕਰੀ, ਮੈਨੂੰ ਬੰਨੇ ਲਾ ਦੀ। ਇਹ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਬੇਨਤੀ ਹੈ, ਹਜ਼ੂਰ ਕਿਰਪਾ ਕਰਨ। ਗੁਰਮੁਖ ਕੱਲ ਨੂੰ ਨਵਾਂ ਸਾਲ ਚੜ੍ਹਨਾ ਤੇ ਹਰ ਸਾਲ ਤਰ੍ਹਾਂ ਆਪਾਂ ਕੱਲ ਚੇਤ ਦੀ ਸੰਗਰਾਂਦ ਦੀ ਵਿਚਾਰ ਵੀ ਕਰਨੀ, ਗੁਰੂ ਕੇ ਹੁਕਮਨਾਮੇ ਦੀ ਵੀ, ਹੋਰ ਵੀ ਗੁਰਮੁਖ ਪਿਆਰੇ ਜਿਵੇਂ ਪ੍ਰਸ਼ਾਦੇ ਪਾਣੀ ਦੀ ਸੇਵਾ ਕਰਦੇ ਉਹਨਾਂ ਗੁਰਮੁਖਾਂ ਨੇ ਇੱਥੇ ਆਉਣਾ, ਸਾਰੀ ਸੰਗਤ ਨੂੰ ਜੀ ਆਇਆ। ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ, ਗੁਰਦਾਸਤਾਨ ਸਾਡੇ ਜੀਵਨ ਦਾ ਅੰਗ ਬਣੇ, ਭੁੱਲਾਂ ਚੁੱਕਾਂ ਦੀ ਮਾਫ਼ੀ ਜੀ।
ਹਮ ਅਪਰਾਧੀ ਨਿਰਗੁਨਿਆਰੇ, ਨਾ ਕਿਛ ਸੇਵਾ ਨਾ ਕਰ ਮਾਰੇ, ਗੁਰਬੋਹਿਤ ਵੱਡ ਭਾਗੀ ਮਿਲਿਆ, ਨਾਨਕ ਦਾਸ ਸੰਗ ਪਾਥਰ ਤਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।